ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸੁਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਭੈ ਨਹੀਂ ਦੂਰ ਹਰ ਰਸ ਚੋਗ ਚੁਭੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਗੁਰ ਸਾਗਰ ਰਤਨੀ ਭਰਪੂਰ ਅੰਮ੍ਰਿਤ ਸੰਤ ਚੁਭੈ ਨਹੀਂ ਦੂਰ ਹਰ ਰਸ ਚੋਗ ਚੁਭੈ ਪ੍ਰਭ ਭਾਵੈ ਸਰਵਰ ਮਹਿਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਕਿਆ ਬਗ ਬਪੜਾ ਛਪੜੀ ਨਾਏ ਕੀਚੜ ਡੂਬੈ ਮੈਲ ਨਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੁਗ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਚਿਵਰ ਛਤਰ ਤਖਤ ਦੇ ਮਾਲਕ ਦੋ ਜਹਾਨ ਦੇ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਰੂਪ ਖਾਲਸਾ ਸਤ ਸੰਗਤ ਜੀ ਇੱਕ ਵਾਰੀ ਫੇਰ ਅੰਮ੍ਰਿਤ ਕੇ ਦਾਤੇ ਸਰਬੰਸ ਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਫਤਿਹ ਪ੍ਰਦਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਜੋ ਸਿੱਖਾਂ ਲਈ ਬਹੁਤ ਮਹਾਨ ਹੈ ਪਾਵਨ ਹੈ ਪਵਿੱਤਰ ਹੈ ਔਰ ਇਸ ਪਾਵਨ ਪਵਿੱਤਰ ਅਸਥਾਨ ਉੱਤੇ ਜੋ ਹੁਕਮਨਾਮਾ ਸਾਨੂੰ ਬਖਸ਼ਿਸ਼ ਹੋਇਆ ਉਸ ਦੀ ਵਿਚਾਰ ਆਪਾਂ ਸਾਰੇ ਸੁਣਨ ਵਾਸਤੇ ਅੱਜ ਇਸ ਮਹਾਨ ਪਾਵਨ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਤਿਗੁਰਾਂ ਦੀ ਗੋਦ ਵਿੱਚ ਬੈਠੇ ਹਾਂ। ਅੱਜ ਬੜਾ ਮਹਾਨ ਪਾਵਨ ਪਵਿੱਤਰ ਪੁਰਬ ਹੈ ਜੇ ਗੁਰੂਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਔਰ ਇਸ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈਆਂ। ਸਿੱਖ ਲਈ ਗੁਰੂ ਦਾ ਰੁਤਬਾ ਬਹੁਤ ਵੱਡਾ ਹੈ। ਕਿੱਡਾ ਵੱਡਾ ਹੈ ਸਿੱਖ ਲਈ ਗੁਰੂ ਦਾ ਰੁਤਬਾ ਜਿਹੜਾ ਹੈ ਉਹ ਕਿੱਡਾ ਵੱਡਾ ਹੈ। ਗੁਰਬਾਣੀ ਦੇ ਵਿੱਚ ਸਾਨੂੰ ਸਮਝਾਇਆ ਕਿ ਗੁਰੂ ਪਰਮੇਸ਼ਵਰ ਇੱਕ ਹੈ। ਗੁਰ ਪਰਮੇਸ਼ਵਰ ਇੱਕੋ ਜਾ ਤੇ ਪਰਮੇਸ਼ਵਰ ਕਿੱਡਾ ਵੱਡਾ ਹੈ, ਪਰਮੇਸ਼ਵਰ ਕਿੱਡਾ ਵੱਡਾ ਹੈ, ਵਾਹਿਗੁਰੂ ਕਿੱਡਾ ਵੱਡਾ ਹੈ ਇਹ ਬਿਆਨ ਨਹੀਂ ਕਰ ਸਕਦਾ। ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ। ਜੇ ਵਾਹਿਗੁਰੂ ਜਿੱਡਾ ਵੱਡਾ ਕੋਈ ਹੋਏਗਾ ਤੇ ਦੱਸੇਗਾ ਕਿ ਵਾਹਿਗੁਰੂ ਕਿੱਡਾ ਵੱਡਾ ਹੈ। ਜੇ ਗੁਰੂ ਦਾ ਕੋਈ ਸ਼ਰੀਕ ਗੁਰੂ ਦੇ ਬਰਾਬਰ ਦਾ ਕੋਈ ਹੋਏਗਾ ਤੇ ਦੱਸੇਗਾ ਕਿ ਗੁਰੂ ਕਿੱਡਾ ਵੱਡਾ ਹੈ। ਇੱਕ ਸਿੱਖ ਵਾਸਤੇ ਗੁਰੂ ਦੇ ਬਰਾਬਰ ਕੋਈ ਨਹੀਂ ਹੈ, ਗੁਰੂ ਦੇ ਤੁਲ ਕੋਈ ਨਹੀਂ ਹੈ। ਤੇ ਜਿਹੜਾ ਕਿਸੇ ਨੂੰ ਗੁਰੂ ਦੇ ਬਰਾਬਰ ਸਮਝਦਾ ਉਹ ਸਮਝ ਲਓ ਸਿੱਖ ਨਹੀਂ ਹੈ। ਨਾ ਅਕਾਲ ਪੁਰਖ ਦਾ ਕੋਈ ਸ਼ਰੀਕ ਹੈ, ਨਾ ਗੁਰੂ ਦਾ ਕੋਈ ਸ਼ਰੀਕ ਹੈ। ਤੇ ਜਿਹੜਾ ਅਕਾਲ ਪੁਰਖ ਦਾ ਸ਼ਰੀਕ ਜਾਂ ਗੁਰੂ ਦਾ ਸ਼ਰੀਕ ਬਣੇ ਜਾਂ ਬਣਨ ਦਾ ਜਿਹਨੇ ਯਤਨ ਕੀਤੇ ਉਹ ਹਮੇਸ਼ਾ ਸਾਧ ਸੰਗਤ ਜੀ ਰੁਲਿਆ ਹੀ ਹੈ, ਉਹ ਖਤਮ ਹੀ ਹੋਇਆ। ਇਹ ਗੱਲ ਪੱਥਰ ਤੇ ਲਕੀਰ ਹੈ। ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ 1630 ਈਸਵੀ ਨੂੰ ਹੋਇਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾਦਾ ਗੁਰੂ ਜੀ ਸਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ। ਅਸੀਂ ਸੁਣਦੇ ਹਾਂ ਨਾ ਸਾਖੀ ਕਿ ਇੱਕ ਦਿਨ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਆਪਣੇ ਦਾਦਾ ਗੁਰੂ ਜੀ ਦੇ ਨਾਲ ਬਾਗ ਵਿੱਚ ਸੈਰ ਕਰ ਰਹੇ ਸੀ। ਚੋਲਾ ਪਾਇਆ ਸੀ ਭਾਰਾ ਲੰਮਾ, 100 ਕਲੀਆਂ ਵਾਲਾ, ਇੱਕ ਫੁੱਲ ਟੁੱਟ ਗਿਆ। ਚੋਲੇ ਦੀ ਕਲੀ ਦੇ ਵਿੱਚ ਅਟਕ ਕੇ ਇੱਕ ਫੁੱਲ ਟੁੱਟ ਗਿਆ। ਤੇ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਪੁੱਛਿਆ ਕਿ ਇਹ ਫੁੱਲ ਕਿਹਨੇ ਤੋੜਿਆ, ਬੜੀ ਨਿਮਰਤਾ ਦੇ ਨਾਲ ਕਹਿਣ ਲੱਗੇ, ਦਾਦਾ ਗੁਰੂ ਜੀ, ਇਹ ਸਾਡੇ ਚੋਲੇ ਦੀ ਕਲੀ ਦੇ ਵਿੱਚ ਅਟਕ ਕੇ ਸਾਡੇ ਪਾਸੋਂ ਟੁੱਟਿਆ। ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਮਝਾਇਆ ਕਿ ਪੁੱਤਰ ਜੀ, ਇਹ ਜਿਹੜੇ ਲੰਮੇ ਚੋਲੇ ਹੁੰਦੇ ਆ, ਭਾਰੇ ਚੋਲੇ ਹੁੰਦੇ ਆ, ਇਹ ਭਾਰੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਂਦੇ ਆ, ਭਾਰੀ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾਉਂਦੇ ਆ। ਧਾਰਮਿਕ ਲਿਬਾਸ ਹੈ ਨਾ ਜਿਹੜਾ ਗੁਰੂ ਪਿਆਰੀ, ਧਾਰਮਿਕ ਲਿਬਾਸ ਕੇਵਲ ਦਿਖਾਵੇ ਮਾਤਰ ਪਾਉਣਾ ਜਿਹੜਾ ਹੈ ਇਹ ਦੰਭ ਹੈ, ਪਖੰਡ ਹੈ। ਧਾਰਮਿਕ ਲਿਬਾਸ ਜਿਹੜਾ ਹੈ ਉਹ ਸਾਡੀਆਂ ਧਰਮ ਪ੍ਰਤੀ ਜ਼ਿੰਮੇਵਾਰੀਆਂ ਨੂੰ ਵੀ ਤੈਅ ਕਰਦਾ ਹੈ। ਧਾਰਮਿਕ ਲਿਬਾਸ ਜੇ ਪਾਇਆ ਨਾ ਅਸੀਂ ਤੇ ਸਾਡੀਆਂ ਧਰਮ ਪ੍ਰਤੀ ਜ਼ਿੰਮੇਵਾਰੀਆਂ ਜਿਹੜੀਆਂ ਇਹ ਵੀ ਤੈਅ ਹੋ ਜਾਂਦੀਆਂ। ਸਾਡੇ ਧਰਮ ਪ੍ਰਤੀ ਫਰਜ਼ ਕੀ ਹੈ ਇਹ ਵੀ ਤੈਅ ਹੋ ਜਾਂਦੇ ਹੈ। ਧਰਮ ਪ੍ਰਚਾਰ ਪ੍ਰਸਾਰ ਦੇ ਵਿੱਚ ਅਸੀਂ ਯੋਗਦਾਨ ਪਾਉਣੇ ਇਹ ਅਹਿਸਾਸ ਧਾਰਮਿਕ ਲਿਬਾਸ ਕਰਾਉਂਦਾ ਸਾਨੂੰ। ਇਹ ਗੱਲ ਵੱਖਰੀ ਹੈ ਤੇ ਜ਼ਰੂਰੀ ਨਹੀਂ ਕਿ ਧਾਰਮਿਕ ਲਿਬਾਸ ਦੇ ਵਿੱਚ ਹੀ ਪ੍ਰਚਾਰ ਪ੍ਰਸਾਰ ਕੀਤਾ ਜਾ ਸਕਦਾ। ਵੱਡੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਵੀ ਕਰਾਉਂਦਾ ਧਾਰਮਿਕ ਲਿਬਾਸ ਜਿਹੜਾ ਹੈ। ਤੇ ਪਿਤਾ ਜੀ ਦੇ ਕਹੇ ਇਹ ਲਫ਼ਜ਼ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ 5 ਭੌਤਿਕ ਤਨ ਦੇ ਵਿੱਚ ਵਿਚਰਦੇ ਹਮੇਸ਼ਾ ਯਾਦ ਰੱਖੇ। ਗੁਰਬਾਣੀ ਦਾ ਸਤਿਕਾਰ ਕਰਨਾ ਸਿਖਾਇਆ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਨੇ। ਤੇ ਉਹਨਾਂ ਵੱਲੋਂ ਕਹੇ ਲਫ਼ਜ਼ ਜਿਹੜੇ ਹੈ ਅਸੀਂ ਪੜ੍ਹਦੇ ਹਾਂ ਕਿ ਜਿਨ ਭੈ ਬਾਣੀ ਅਦਬ ਨਿਧਾਰਾ, ਜਨ ਹੋ ਸੋ ਨਹੀਂ ਸਿੱਖ ਹਮਾਰਾ। ਜਿਹਨੇ ਬਾਣੀ ਦਾ ਸਤਿਕਾਰ ਨਹੀਂ ਕੀਤਾ, ਬਾਣੀ ਦਾ ਅਦਬ ਨਹੀਂ ਕੀਤਾ, ਬਾਣੀ ਦਾ ਭੈ ਨਹੀਂ ਕੀਤਾ, ਸਮਝ ਲਓ ਉਹ ਸਾਡਾ ਸਿੱਖ ਨਹੀਂ ਹੈ। ਜਿਸ ਬਾਣੀ ਨੂੰ ਅਸੀਂ ਸਤਿਗੁਰੂ ਮੰਨਦੇ ਹਾਂ ਉਸ ਬਾਣੀ ਦਾ ਸਤਿਕਾਰ ਕਰਨਾ, ਅਦਬ ਕਰਨਾ ਸਾਡਾ ਪਹਿਲਾ ਫਰਜ਼ ਹੈ। ਬਾਣੀ ਦਾ ਅਦਬ ਕਰਨਾ, ਸਤਿਕਾਰ ਕਰਨਾ ਸਾਡਾ ਪਹਿਲਾ ਫਰਜ਼ ਹੈ। ਫਿਰ ਜਿਸ ਬਾਣੀ ਦਾ ਅਸੀਂ ਅਦਬ ਕਰਦੇ ਹਾਂ ਗੁਰੂ ਜਾਣ ਕੇ, ਉਸ ਬਾਣੀ ਨੂੰ ਪੜ੍ਹਨਾ ਸੁਣਨਾ ਇਹ ਵੀ ਸਾਡਾ ਦੂਜਾ ਫਰਜ਼ ਹੈ। ਫਿਰ ਜਿਸ ਬਾਣੀ ਨੂੰ ਗੁਰੂ ਜਾਣ ਕੇ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ, ਉਸ ਬਾਣੀ ਨੂੰ ਸਮਝਣਾ ਇਹ ਸਾਡਾ ਅਗਲਾ ਫਰਜ਼ ਹੈ। ਤੇ ਫਿਰ ਸਾਡਾ ਸਭ ਤੋਂ ਵੱਡਾ ਫਰਜ਼ ਕਿਹੜਾ ਹੈ? ਜਿਸ ਗੁਰਬਾਣੀ ਨੂੰ ਅਸੀਂ ਗੁਰੂ ਜਾਣ ਕੇ ਸਤਿਕਾਰ ਦਿੰਦੇ, ਗੁਰੂ ਜਾਣ ਕੇ ਪੜ੍ਹਦੇ, ਗੁਰੂ ਜਾਣ ਕੇ ਸੁਣਦੇ, ਗੁਰੂ ਜਾਣ ਕੇ ਸਮਝਦੇ, ਉਸ ਗੁਰੂ ਦੇ ਕਹੇ ਹੋਏ ਨੂੰ ਆਪਣੀ ਜ਼ਿੰਦਗੀ ਚ ਧਾਰਨਾ, ਇਹ ਸਾਡਾ ਸਭ ਤੋਂ ਵੱਡਾ ਫਰਜ਼ ਹੈ, ਸਾਡਾ ਸਭ ਤੋਂ ਵੱਡਾ ਫਰਜ਼। ਸਤਿਕਾਰ ਵੀ ਕਰਨਾ ਔਰ ਗੁਰੂ ਜਾਣ ਕੇ ਗੁਰੂ ਦੇ ਕਹੇ ਹੋਏ ਉਪਦੇਸ਼ਾਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਵੀ ਬਣਾਉਣਾ ਹੈ। ਇਹ ਸ੍ਰੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਸਾਨੂੰ ਸਮਝਾਇਆ। ਦਾਦਾ ਪਿਤਾ ਜੀ ਦੇ ਕਹੇ ਹੋਏ ਬੋਲ ਸ੍ਰੀ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ ਨੇ ਹਮੇਸ਼ਾ ਯਾਦ ਰੱਖੇ। ਗੁਰੂ ਦੀ ਅਹਿਮੀਅਤ, ਅੱਜ ਜਿਹੜੇ ਅਸੀਂ ਧਾਰਮਿਕ ਖੇਤਰ ਦੇ ਵਿੱਚ ਵਿਚਰਦੇ ਹਾਂ, ਸਾਡਾ ਸਭ ਤੋਂ ਵੱਡਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ ਅਸੀਂ ਗੁਰੂ ਪ੍ਰਤੀ ਸੰਗਤਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਗੂੜਾ ਕਰੀਏ। ਸਿੱਖ ਮਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਭਰੋਸਾ ਜਿਹੜਾ ਹੈ ਉਹ ਕਾਇਮ ਹੋਵੇ। ਇਸ ਤਰ੍ਹਾਂ ਦਾ ਪ੍ਰਚਾਰ ਹੋਣਾ ਚਾਹੀਦਾ, ਇਸ ਤਰ੍ਹਾਂ ਦਾ ਪ੍ਰਸਾਰ ਹੋਣਾ ਚਾਹੀਦਾ ਕਿ ਸੰਗਤਾਂ ਦੇ ਮਨਾਂ ਦੇ ਵਿੱਚ ਗੁਰੂ ਦੇ ਉੱਤੇ ਅਟੁੱਟ ਭਰੋਸਾ ਹੋਵੇ, ਅਟੁੱਟ ਵਿਸ਼ਵਾਸ ਹੋਵੇ। ਤੇ ਇਹ ਅਟੁੱਟ ਵਿਸ਼ਵਾਸ ਜਿਹੜਾ ਹੈ ਸਿੱਖ ਮਨਾਂ ਦੇ ਅੰਦਰ ਗੁਰੂ ਦੇ ਪ੍ਰਤੀ ਕਦੋਂ ਘਰ ਕਰੂਗਾ? ਜਦੋਂ ਅਸੀਂ ਗੁਰੂ ਦੀ ਅਹਿਮੀਅਤ ਦੱਸਾਂਗੇ, ਗੁਰੂ ਦੀ ਵਡਿਆਈ ਕਰਾਂਗੇ, ਗੁਰੂ ਦੀ ਸ਼ੋਭਾ ਕਰਾਂਗੇ। ਤੇ ਜੇ ਅਸੀਂ ਇਹ ਕਹਾਂਗੇ ਕਿ ਗੁਰੂ ਤਾਂ ਸਧਾਰਨ ਵਿਅਕਤੀ ਹੈ, ਤੇ ਫਿਰ ਗੁਰੂ ਦੇ ਪ੍ਰਤੀ ਭਰੋਸਾ ਪੈਦਾ ਹੋਊਗਾ? ਕਦੇ ਵੀ ਨਹੀਂ ਹੋਊਗਾ ਸਾਧ ਸੰਗਤ ਜੀ, ਨਹੀਂ ਹੋਣਾ ਹੈ। ਜੇ ਅਸੀਂ ਕਹਾਂਗੇ ਕਿ ਗੁਰੂ ਦੀ ਵਡਿਆਈ ਤਾਂ ਇਸ ਗੱਲ ਕਰਕੇ ਹੈ ਕਿ ਗੁਰੂ ਨੇ ਚੰਗਾ ਜੀਵਨ ਜਿਉਣ ਦੀ ਸਿੱਖਿਆ ਦਿੱਤੀ ਹੈ, ਚੰਗਾ ਜੀਵਨ ਜਿਉਣ ਦੀ ਸਿੱਖਿਆ ਜਿਹੜੀ ਹੈ ਉਹ ਤਾਂ ਕਮਿਊਨਿਸਟ ਵੀ ਦਿੰਦੇ ਆ, ਉਹ ਕਹਿੰਦੇ ਆ ਜਿਹੜੇ ਰੱਬ ਦੇ ਉੱਤੇ ਯਕੀਨ ਨਹੀਂ ਕਰਦੇ ਉਹ ਲੋਕ ਕਹਿੰਦੇ ਆ ਵੀ ਚੋਰੀ ਕਰਕੇ ਖਾਇਆ ਕਰੋ, ਮਾੜਾ ਕਰਿਆ ਕਰੋ, ਉਹ ਵੀ ਕਹਿੰਦੇ ਭਾਈ ਚੰਗਾ ਕਰੋ। ਜੇ ਅਸੀਂ ਕਹਿੰਦੇ ਗੁਰੂ ਦੀ ਵਡਿਆਈ ਇਸ ਕਰਕੇ ਹੈ ਕਿ ਗੁਰੂ ਨੇ ਨੈਤਿਕ ਸਿੱਖਿਆ ਦਿੱਤੀ, ਗੁਰੂ ਦੀਆਂ ਬਹੁਤ ਵੱਡੀਆਂ ਵਡਿਆਈਆਂ ਨੇ, ਗੁਰੂ ਦੀਆਂ ਵਡਿਆਈਆਂ, ਗੁਰੂ ਦੀ ਮਹਿਮਾ, ਗੁਰੂ ਦਾ ਗੁਣਗਾਨ ਏਡਾ ਵੱਡਾ ਹੈ, ਏਡਾ ਭਾਰਾ ਹੈ ਕਿ ਬਿਆਨ ਕਰਨਾ ਮੁਸ਼ਕਲ ਹੈ। ਗੁਰ ਕੀ ਮਹਿਮਾ ਕਿਆ ਕਹਾ, ਗੁਰ ਵਿਵੇਕ ਸਤ ਸਰ। ਸਾਨੂੰ ਗੁਰੂ ਦੀ ਵਡਿਆਈ ਕਰਨੀ ਪਏਗੀ, ਇਹ ਸਾਡਾ ਫਰਜ਼ ਹੈ। ਅੱਜ ਜੋ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਹੁਕਮ ਆਇਆ, ਉਹਦੇ ਵਿੱਚ ਵੀ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਗੁਰੂ ਦੀ ਮਹਿਮਾ ਤੋਂ ਜਾਣੂ ਕਰਵਾਉਂਦੇ ਆ। ਕੀ ਦੱਸਦੇ ਆ ਸਾਧ ਸੰਗਤ ਜੀ, ਉਹ ਆਪਾਂ ਨੇ ਪਿਆਰ ਤੇ ਸਤਿਕਾਰ ਦੇ ਨਾਲ ਸਰਵਣ ਕਰਨਾ। ਇਸ ਲਈ ਆਓ, ਜਿੰਨੇ ਕੁ ਵੱਡੇ ਭਾਗਾਂ ਸਦਕਾ ਅੱਜ ਆਪਾਂ ਗੁਰੂ ਕੀ ਗੋਦ ਵਿੱਚ ਜੁੜੇ ਬੈਠੇ ਹਾਂ, ਮਨੋਵਰਤੀਆਂ ਇਕਾਗਰ ਕਰ ਲਈਏ, ਗੁਰੂ ਦੇ ਸ਼ਬਦ ਵਿੱਚ ਧਿਆਨ ਜੋੜਦੇ ਹਾਂ। ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸੁਰੀ ਮਹੱਲਾ ਪਹਿਲਾ, ਘਰ ਦੂਜਾ ਅਸ਼ਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਗੁਰ ਸਾਗਰ ਰਤਨੀ ਭਰਪੂਰ। ਸਭ ਤੋਂ ਪਹਿਲਾਂ ਸਿਰਲੇਖ ਹੈ ਧਨਾਸਰੀ, ਰਾਗ ਦਾ ਨਾਂ ਹੈ। ਮਹੱਲਾ ਪਹਿਲਾ, ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸ਼ਬਦ ਹੈ ਸਾਧ ਸੰਗਤ ਜੀ। ਘਰ ਦੂਸਰਾ, ਦੂਸਰੇ ਘਰ ਦੇ ਵਿੱਚ ਰੱਖ ਕੇ ਪਾਤਸ਼ਾਹ ਜੀ ਨੇ ਗਾਉਣ ਦਾ ਨਿਰਦੇਸ਼ ਦਿੱਤਾ। ਅਸ਼ਟਪਦੀਆ, ਅੱਠ ਅੱਠ ਪਦਿਆਂ ਦਾ ਇਹ ਸ਼ਬਦ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਵਾਹਿਗੁਰੂ ਇੱਕ ਹੈ, ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਇੱਕ ਰਸ ਵਿਆਪਕ ਹੈ, ਅਵਨਾਸੀ ਹੈ, ਔਰ ਗੁਰੂ ਦੀ ਕਿਰਪਾ ਦੇ ਦੁਆਰਾ ਜਾਣਿਆ ਜਾ ਸਕਦਾ। ਹੁਣ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਬਦ ਦੀ ਪਹਿਲੀ ਪੰਕਤੀ ਚ ਕੀ ਕਹਿੰਦੇ ਨੇ? ਗੁਰਪਿਆਰੀਓ ਧਿਆਨ ਦਿਓ, ਇੱਕ ਰਹਾਉ ਦੀ ਪੰਕਤੀ ਵੀ ਹੈ ਇਹਦੇ ਚ, ਜਿਹਦੇ ਚ ਸ਼ਬਦ ਦਾ ਮੁੱਖ ਭਾਵ ਹੈ ਕਿਆ ਬੱਗ ਬੱਪੜਾ ਛਪੜੀ ਨਾਏ, ਕੀਚੜ ਡੁੱਬੇ ਮੈਲ ਨਾ ਜਾਏ। ਬਗਲਾ ਵਿਚਾਰਾ ਜਿਹੜਾ ਹੈ ਉਹ ਕੀ ਛਪੜੀ ਚ ਨਾਉਂਦਾ ਹੈ? ਬਗਲੇ ਛਪੜੀਆਂ ਚ ਨਾਉਂਦੇ ਹਨ, ਕਿਉਂਕਿ ਛਪੜੀਆਂ ਚ ਉਹਨਾਂ ਦੀ ਖੁਰਾਕ ਹੁੰਦੀ ਹੈ ਡੱਡੀਆਂ ਤੇ ਮੱਛੀਆਂ। ਇਸ ਕਰਕੇ ਉਹ ਛਪੜੀਆਂ ਦੇ ਕੰਢਿਆਂ ਤੇ ਬਗਲੇ ਰਹਿੰਦੇ ਆ ਡੱਡੀਆਂ ਤੇ ਮੱਛੀਆਂ ਖਾਣ ਵਾਸਤੇ, ਤੇ ਛੱਪੜ ਦੇ ਵਿੱਚ ਹੀ ਨਾਉਂਦੇ ਆ। ਫਾਇਦਾ ਹੈ ਕੋਈ? ਕੀਚੜ ਡੁੱਬੈ ਮੈਲ ਨਾ ਜਾਏ। ਉਹ ਚਿੱਕੜ ਦੇ ਵਿੱਚ ਹੀ ਡੁੱਬਦੇ ਆ, ਗਾਰੇ ਦੇ ਵਿੱਚ ਹੀ ਡੁੱਬਦੇ ਆ, ਉਹਨਾਂ ਦੀ ਮੈਲ ਜਿਹੜੀ ਹੈ ਉਹ ਕਦੇ ਦੂਰ ਨਹੀਂ ਹੁੰਦੀ। ਕਹਿ ਚੁਰੇ ਨੇ ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ, ਜਿਹੜੇ ਮਨਮੁੱਖ ਬਿਰਤੀ ਦੇ ਲੋਕ ਹੈ ਨਾ ਸਾਧ ਸੰਗਤ ਜੀ, ਮਨਮੁੱਖ ਬਿਰਤੀ ਦੇ ਲੋਕ, ਬੇਮੁੱਖ ਬਿਰਤੀ ਦੇ ਲੋਕ, ਉਹ ਛਪੜੀਆਂ ਦੇ ਉੱਤੇ ਲਾਉਂਦੇ ਨੇ। ਛਪੜੀਆਂ ਕਿਹੜੀਆਂ ਨੇ ਇੱਥੇ? ਛਪੜੀਆਂ ਕਿਹੜੀਆਂ ਨੇ? ਛਪੜੀਆਂ ਨੇ ਪਸੰਗਤਾਂ, ਭੈਰਿਆਂ ਦੀ ਸੰਗਤ, ਮਛੇੜੀਆਂ ਦੀ ਸੰਗਤ, ਪਖੰਡੀਆਂ ਦੀ ਸੰਗਤ, ਇਹ ਛਾਪੜੀਆਂ ਨੇ। ਤੇ ਪਾਤਸ਼ਾਹ ਕੀ ਕਹਿੰਦੇ ਆ? ਕਹਿੰਦੇ ਜਿਹੜੇ ਬਗਲੇ ਬਰਤੀ ਦੇ ਧਾਰਨੀ ਲੋਕ ਹੁੰਦੇ ਆ ਨਾ, ਬਗਲੇ ਬਰਤੀ ਦੇ ਧਾਰਨੀ, ਉਹ ਫਿਰ ਇਹਨਾਂ ਛਪੜੀਆਂ ਦੇ ਦੁਆਲੇ ਘੁੰਮਦੇ ਆ। ਇੱਥੇ ਸਾਫ਼ ਨਹੀਂ ਹੁੰਦੇ, ਉਹ ਸਾਫ਼ ਨਹੀਂ ਹੋ ਸਕਦੇ, ਸਗੋਂ ਮੈਲ ਜਿਹੜੀ ਆ ਉਹ ਹੋਰ ਭਾਵੇਂ ਚੜ ਜੇ। ਇਸ ਕਰਕੇ ਇਹਨਾਂ ਛਪੜੀਆਂ ਤੋਂ ਪਰਹੇਜ਼ਗਾਰੀ ਕਰਨੀ ਹੈ। ਗੁਰਸਿੱਖ ਨੇ ਹੰਸ ਬਣਨਾ, ਹੰਸ ਸਤਿਗੁਰਾਂ ਨੇ ਗੁਰਸਿੱਖ ਦੀ ਤੁਲਨਾ ਜਿਹੜੀ ਹੈ ਉਹ ਹੰਸ ਨਾਲ ਕੀਤੀ ਹੈ, ਤੇ ਮਨਮੁੱਖ ਦੀ ਤੁਲਨਾ ਬਗਲੇ ਨਾਲ ਕੀਤੀ ਹੈ। ਹੁਣ ਦੋਨਾਂ ਦਾ ਰੰਗ ਚਿੱਟਾ ਹੁੰਦਾ, ਦੋਨਾਂ ਦਾ ਰੰਗ ਜਿਹੜਾ ਹੈ ਉਹ ਚਿੱਟਾ ਹੁੰਦਾ, ਪਰ ਹੰਸ ਜਿਹੜਾ ਹੈ ਉਹ ਮਾਨਸਰ ਸਰੋਵਰ ਤੇ ਰਹਿੰਦਾ, ਕਿਉਂਕਿ ਮਾਨਸਰ ਸਰੋਵਰ ਚ ਉਹਦੀ ਖੁਰਾਕ ਹੈ ਮੋਤੀ। ਹੰਸ ਕਦੇ ਛੱਪੜ ਤੇ ਨਹੀਂ ਆਉਂਦਾ, ਤੇ ਬਗਲਾ ਜਿਹੜਾ ਹੈ ਉਹ ਕਦੇ ਮਾਨਸਰ ਸਰੋਵਰ ਤੇ ਨਹੀਂ ਜਾਂਦਾ। ਗੁਰੂ ਦੀ ਜਿਹੜੀ ਸੰਗਤ ਹੈ ਨਾ ਸਾਧ ਸੰਗਤ ਜੀ, ਗੁਰੂ ਦੀ ਸੰਗਤ ਇਹ ਮਾਨਸਰ ਸਰੋਵਰ ਦੇ ਤੁੱਲ ਹੈ, ਮਾਨਸਰ ਸਰੋਵਰ ਦੇ ਤੁੱਲ। ਤੇ ਇੱਥੇ ਜਿਹੜੇ ਆ ਕੇ ਬੈਠਦੇ ਆ ਨਾ ਸਤਿਗੁਰਾਂ ਨੇ, ਉਹਨਾਂ ਦੀ ਤੁਲਨਾ ਜਿਹੜੀ ਹੈ ਉਹ ਹੰਸਾਂ ਦੇ ਨਾਲ ਕੀਤੀ ਹੈ, ਹੰਸਾਂ ਦੇ ਨਾਲ। ਅੱਜ ਅਸੀਂ ਜਦੋਂ ਦੁਨੀਆਂ ਵੱਲ ਝਾਤ ਮਾਰ ਕੇ ਦੇਖਦੇ ਹਾਂ ਨਾ, ਤੇ ਇੱਕ ਰੂਹਾਨੀਅਤ ਦੀ ਭੁੱਖ ਪਈ ਹੋਈ ਹੈ ਲੋਕ ਮਨਾਂ ਦੇ ਅੰਦਰ, ਤੜਪ ਰਹੀ ਹੈ ਦੁਨੀਆ। ਪੱਛਮ ਜਿਹੜਾ ਨਾ, ਪੱਛਮ ਜਿਹਦੀ ਚਕਾ ਚੌਂਦ ਨੇ ਬਹੁਤ ਭਾਰੀ ਦੁਨੀਆਂ ਦੇ ਵਿੱਚ ਜਿਹੜਾ ਹੈ ਲੋਕਾਂ ਨੂੰ ਜਿਹੜਾ ਹੈ ਉਹ ਸੁੱਖ ਸਹੂਲਤਾਂ ਦੇ ਨਾਲ ਲੈਸ ਕੀਤਾ, ਅੱਜ ਉਹ ਪੱਛਮ ਵੀ ਜਿਹੜਾ ਹੈ ਤ੍ਰਿਪਤੀ ਚਾਹੁੰਦਾ ਹੈ। ਪੱਛਮ ਜਿਹੜਾ ਤ੍ਰਿਪਤੀ ਚਾਹੁੰਦਾ ਹੈ, ਰੂਹਾਨੀਅਤ ਦੀ ਭੁੱਖ ਜਿਹੜੀ ਹੈ ਉਹ ਲੋਕ ਮਨਾਂ ਦੇ ਵਿੱਚ ਪਈ ਹੋਈ ਨਜ਼ਰ ਆਉਂਦੀ ਹੈ। ਤੇ ਰੂਹਾਨੀਅਤ ਦੀ ਭੁੱਖ ਜਿਹੜੀ ਹੈ ਨਾ, ਇਹ ਕੇਵਲ ਤੇ ਕੇਵਲ, ਕੇਵਲ ਤੇ ਕੇਵਲ ਸੰਸਾਰ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੂਰ ਕਰਨ ਦੇ ਸਮਰੱਥ ਹੈ। ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਫਲਸਫਾ ਜਿਹੜਾ ਹੈ ਇਸ ਭੁੱਖ ਨੂੰ ਦੂਰ ਕਰਨ ਦੇ ਸਮਰੱਥ ਹੈ। ਸਾਧ ਸੰਗਤ ਜੀ, ਇਹ ਦਰਿਆ ਹੈ, ਦਰਿਆ। ਅਸੀਂ ਤਾਂ ਲੋਕਾਂ ਨੂੰ ਆਵਾਜ਼ ਮਾਰਨੀ ਸੀ, ਦੁਨੀਆਂ ਦੇ ਗੈਰ ਸਿੱਖਾਂ ਨੂੰ ਆਵਾਜ਼ ਮਾਰਨੀ ਸੀ ਕਿ ਆਓ ਜੇ ਪਿਆਸ ਲੱਗੀ ਹੈ, ਦਰਿਆ ਵਗਦਾ ਪਿਆ, ਆ ਕੇ ਤੁਸੀਂ ਜਲ ਛਕ ਲਓ ਤੇ ਤ੍ਰਿਪਤ ਹੋ ਜਾਓ, ਆਪਣੀ ਪਿਆਸ ਮਿਟਾ ਲਓ। ਪਰ ਹੋਇਆ ਕੀ? ਅਸੀਂ ਦਰਿਆ ਦੇ ਕੰਢੇ ਤੇ ਰਹਿਣ ਵਾਲੇ, ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ, ਜਦੋਂ ਪਿਆਸ ਲੱਗੀ ਤੇ ਨਾਲੀਆਂ ਦਾ ਖੜਾ ਜਿਹੜਾ ਹੈ ਪਾਣੀ ਪੀਣ ਵਾਸਤੇ ਚਲੇ ਗਏ, ਡੇਰੇਦਾਰਾਂ ਵੱਲ ਚਲੇ ਗਏ। ਕਿੱਡੀ ਕਮਾਲ ਦੀ ਗੱਲ ਹੈ ਕਿ ਸਾਡੀ ਪਿਆਸ ਇਹ ਬੁਝਾਉਣਗੇ। ਜਿਹਦੀ ਪ੍ਰਿਆਸ ਦਰਿਆ ਦਾ ਜਲ ਨਹੀਂ ਬੁਝਾ ਸਕਿਆ, ਗੰਦੀ ਨਾਲੀ ਦਾ ਪਾਣੀ ਜਿਹੜਾ ਹੈ ਉਹਦੀ ਪਿਆਸ ਬੁਝਾ ਦੇਗਾ? ਕਦੇ ਵੀ ਨਹੀਂ ਬੁਝਾਏਗਾ। ਅਸੀਂ ਸੰਸਾਰ ਨੂੰ ਆਵਾਜ਼ ਮਾਰਨੀ ਸੀ, ਜਗਤ ਨੂੰ ਆਵਾਜ਼ ਮਾਰਨੀ ਸੀ ਕਿ ਆਹ ਦੇਖੋ ਕਿੰਨਾ ਮਹਾਨ ਫਲਸਫਾ ਸਾਡੇ ਕੋਲ, ਅਸੀਂ ਲਾਭ ਲੈ ਰਹੇ ਹੋ, ਤੁਸੀਂ ਵੀ ਲਾਭ ਲਓ, ਪਰ ਅਸੀਂ ਉਹ ਲਾਭ ਨਹੀਂ ਲੈ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪੰਕਤੀ ਦੇ ਵਿੱਚ ਕਹਿੰਦੇ ਨੇ ਕਹਿੰਦੇ ਗੁਰ ਸਾਗਰ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ ਕਹਿੰਦੇ ਗੁਰੂ ਸਮੁੰਦਰ ਹੈ। ਸਮੁੰਦਰ ਕਿਹਦੇ ਨਾਲ ਭਰਪੂਰ ਹੁੰਦਾ? ਪਾਣੀ ਦੇ ਨਾਲ। ਤੇ ਸਮੁੰਦਰ ਚ ਕੇਵਲ ਪਾਣੀ ਨਹੀਂ ਹੁੰਦਾ ਬਲਕਿ ਸਮੁੰਦਰ ਦੀਆਂ ਗਹਿਰਾਈਆਂ ਦੇ ਵਿੱਚ ਹੀਰੇ ਮੋਤੀ ਵੀ ਹੁੰਦੇ ਆ, ਹੀਰੇ ਮੋਤੀ ਵੀ ਹੁੰਦੇ ਆ। ਪਰ ਉਹ ਹੀਰੇ ਮੋਤੀ ਪ੍ਰਾਪਤ ਕਰਨ ਵਾਸਤੇ ਸਮੁੰਦਰ ਦੀਆਂ ਗਹਿਰਾਈਆਂ ਚ ਉਤਰਨਾ ਪੈਂਦਾ। ਭਾਈ ਗੁਰਦਾਸ ਜੀ ਨੇ ਕਿਹਾ ਨਾ, ਜੈਸੇ ਤੋਂ ਸਕਲ ਨਿਧ ਪੂਰਨ ਸਮੁੰਦਰ ਦਿਖੈ, ਹੰਸ ਮਰਜ਼ੀ ਨਿਸ਼ਚੈ ਪ੍ਰਸਾਦ ਪਾਵਈ, ਤੈਸੇ ਗੁਰਬਾਣੀ ਦਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪ ਜਾਵਈ। ਜਿਵੇਂ ਸਮੁੰਦਰ ਬਾਹਰੋਂ ਪਾਣੀ ਨਾਲ ਭਰਪੂਰ ਹੈ ਨਾ, ਸਾਨੂੰ ਨਜ਼ਰ ਆਉਂਦਾ, ਇਵੇਂ ਗੁਰੂ ਸਮੁੰਦਰ ਹੈ। ਗੁਰੂ ਕਾਹਦੇ ਨਾਲ ਭਰਪੂਰ ਹੈ? ਗੁਰੂ ਸਿਫਤ ਸਲਾਹ ਦੇ ਰਤਨਾਂ ਨਾਲ ਭਰਪੂਰ ਹੈ। ਅਕਾਲ ਪੁਰਖ ਦੀ ਵਡਿਆਈ ਰੂਪੀ, ਅਕਾਲ ਪੁਰਖ ਦੀ ਸਿਫਤ ਸਲਾਹ ਰੂਪੀ ਜਿਹੜੇ ਰਤਨ ਹੈ ਨਾ, ਗੁਰੂ ਇਹਨਾਂ ਨਾਲ ਭਰਪੂਰ ਹੈ। ਗੁਰ ਸਾਗਰ ਰਤਨੀ ਭਰਪੂਰੇ, ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਨੇ।
ਅੰਮ੍ਰਿਤ ਸੰਤ ਚੁਗੈ ਨਹੀਂ ਦੂਰ।
ਅੰਮ੍ਰਿਤ ਸੰਤ ਚੁਗ ਹੈ, ਪਰ ਜਿਹੜੇ ਗੁਰਮੁਖ ਹੈ, ਸੰਤ ਕੌਣ ਹੈ? ਸੰਤ ਗੁਰਮੁਖ ਹੈ, ਸੰਤ ਗੁਰਸਿੱਖ ਹੈ, ਸੰਤ ਸਿੱਖ ਹੈ, ਸੰਤ ਸਿੱਖ ਹੈ, ਸੰਤ ਗੁਰਮੁਖ ਹੈ, ਜਿਹੜੇ ਗੁਰੂ ਨਾਲ ਜੁੜੇ ਹੈ ਤੇ ਗੁਰੂ ਨਾਲ ਜੋੜਦੇ ਆ। ਆਪਦੇ ਨਾਲ ਨਹੀਂ ਜੋੜਦੇ, ਗੁਰੂ ਨਾਲ ਜੁੜੇ ਆ ਤੇ ਗੁਰੂ ਨਾਲ ਜੋੜਦੇ ਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਹੈ ਨਾ, ਅੰਮ੍ਰਿਤ ਗੁਰੂ ਕੋਲ ਅੰਮ੍ਰਿਤ ਵੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸਾਰੇ ਹੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਨੇ। ਗੁਰਬਾਣੀ ਗੁਰੂ ਹੈ, ਸਮੁੰਦਰ ਹੈ, ਇਹਦੇ ਵਿੱਚ ਅੰਮ੍ਰਿਤ ਵੀ ਹੈ। ਤੇ ਉਸ ਅੰਮ੍ਰਿਤ ਨੂੰ ਗ੍ਰਹਿਣ ਕੌਣ ਕਰਦਾ? ਕਹਿੰਦੇ ਸੰਤ ਚੁਗਦੇ ਨੇ, ਜਿਹੜੇ ਹੰਸ ਬਿਰਤੀ ਦੇ ਮਾਲਕ ਹੈ। ਹੰਸ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਜਦੋਂ ਉਹ ਦੁੱਧ ਦੇ ਵਿੱਚ ਆਪਣੀ ਚੁੰਝ ਮਾਰਦਾ ਨਾ, ਕਹਿੰਦੇ ਦੁੱਧ ਪਾੜ ਜਾਂਦਾ ਤੇ ਉਹ ਦੁੱਧ ਖਾ ਲੈਂਦਾ, ਪਾਣੀ ਛੱਡ ਦਿੰਦਾ। ਤੇ ਹੰਸ ਦੇ ਵਿੱਚ ਖਾਸੀਅਤ ਹੈ, ਕਹਿੰਦੇ ਉਹਦੀ ਚੁੰਝ ਦੇ ਵਿੱਚ ਕੋਈ ਤਸੀਰ ਹੈ ਕਿ ਜਦੋਂ ਦੁੱਧ ਦੇ ਵਿੱਚ ਚੁੰਝ ਪਾਉਂਦਾ, ਦੁੱਧ ਪਾੜ ਜਾਂਦਾ, ਉਹ ਦੁੱਧ ਖਾ ਲੈਂਦਾ, ਪਾਣੀ ਛੱਡ ਦਿੰਦਾ, ਪਾਣੀ ਨੂੰ ਉਹ ਦੇਖਦਾ ਤੱਕ ਨਹੀਂ ਹੈ। ਇਵੇਂ ਸੰਸਾਰ ਦੇ ਵਿੱਚ ਚੰਗਿਆਈ ਤੇ ਬੁਰਿਆਈ ਦੋਵੇਂ ਪਈਆਂ ਹੋਈਆਂ ਨੇ। ਜਿਹੜੇ ਗੁਰਮੁਖ ਹੈ ਉਹ ਚੰਗਿਆਈਆਂ ਗ੍ਰਹਿਣ ਕਰ ਲੈਂਦੇ ਹੈ, ਬੁਰਿਆਈਆਂ ਵੱਲ ਝਾਕਦੇ ਵੀ ਨਹੀਂ, ਬੁਰਿਆਈਆਂ ਵੱਲ ਝਾਕਦੇ ਵੀ ਨਹੀਂ। ਚੰਗਿਆਈ ਤੇ ਬੁਰਿਆਈ ਇੱਕੋ ਜਗ੍ਹਾ ਤੇ ਹੈ, ਚੰਗਾ ਤੇ ਮਾੜਾ ਇੱਕੋ ਜਗ੍ਹਾ ਤੇ ਹੈ। ਪਰ ਜਿਹੜੇ ਗੁਰਮੁਖ ਹੈ ਉਹ ਸਾਧ ਸੰਗਤ ਜੀ ਚੰਗਿਆਈਆਂ ਗ੍ਰਹਿਣ ਕਰਦੇ ਹੈ, ਬੁਰਿਆਈਆਂ ਨੂੰ ਤਿਆਗ ਦਿੰਦੇ ਹੈ, ਬੁਰਿਆਈਆਂ ਵੱਲ ਦੇਖਦੇ ਨਹੀਂ ਹੈ। ਅਸੀਂ ਅਖਬਾਰ ਪੜ੍ਹਦੇ ਹਾਂ, ਅਖਬਾਰ ਦੇ ਵਿੱਚ ਕੁਝ ਖਬਰਾਂ ਐਸੀਆਂ ਹੁੰਦੀਆਂ ਜਿਹੜੀਆਂ ਸਾਨੂੰ ਚੰਗੀਆਂ ਲੱਗਦੀਆਂ, ਸੇਧ ਦਿੰਦੀਆਂ, ਤੇ ਕਈ ਖਬਰਾਂ ਜਿਹੜੀਆਂ ਉਹ ਝੂਠੀਆਂ ਵੀ ਹੁੰਦੀਆਂ, ਬੇਬੁਨਿਆਦ ਵੀ ਹੁੰਦੀਆਂ, ਪਰ ਉਹ ਅਖਬਾਰ ਦਾ ਹਿੱਸਾ ਰਹਿੰਦੀਆਂ ਨੇ। ਇਸ ਕਰਕੇ ਜਿਹੜੇ ਸਮਝਦਾਰ ਹੁੰਦੇ ਆ ਉਹ ਸਮਝ ਲੈਂਦੇ ਆ ਕਿ ਆਹ ਭਰਪੂਰ ਜਾਣਕਾਰੀ ਦੇਣ ਵਾਲੀਆਂ ਚੀਜ਼ਾਂ ਇਹਨਾਂ ਨੂੰ ਗ੍ਰਹਿਣ ਕਰ ਲਏ, ਤੇ ਜਿਹੜੀਆਂ ਜਾਣਕਾਰੀ ਨਹੀਂ ਦਿੰਦੀਆਂ, ਜਿਹੜੀਆਂ ਦਿਮਾਗ ਨੂੰ ਜਿਹੜਾ ਹੈ ਉਹ ਵਿਚਲਿਤ ਕਰਦੀਆਂ ਨੇ, ਇਹਨਾਂ ਨੂੰ ਅਸੀਂ ਨਹੀਂ ਪੜ੍ਹਨਾ, ਛੱਡ ਦੇਣਾ ਅਸੀਂ ਇਹਨਾਂ ਨੂੰ। ਤਾਂ ਗੁਰਮੁਖ ਜਿਹੜਾ ਹੈ ਉਹ ਹੰਸ ਹੈ। ਜਿਵੇਂ ਹੰਸ ਦੁੱਧ ਨੂੰ ਪਾੜ ਕੇ ਦੁੱਧ ਖਾ ਲੈਂਦਾ, ਪਾਣੀ ਛੱਡ ਦਿੰਦਾ, ਇਵੇਂ ਗੁਰਸਿੱਖ ਨੇ ਸਮਾਜ ਦੇ ਵਿੱਚੋਂ ਗਰੀਬ ਜਿਹੜੀਆਂ ਚੰਗਿਆਈਆਂ ਉਹਨਾਂ ਨੂੰ ਗ੍ਰਹਿਣ ਕਰਨੇ, ਬੁਰਿਆਈਆਂ ਦਾ ਤਿਆਗ ਕਰਨੇ। ਜਿਹੜੇ ਸੰਤ ਗੁਰਸਿੱਖ ਭਗਤ ਹੈ ਉਹ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਗੁਰੂ ਰੂਪੀ ਸਰੋਵਰ ਤੇ ਆ ਕੇ ਚੁਗਦੇ ਨੇ, ਔਰ ਕਦੇ ਦੂਰ ਨਹੀਂ ਹੁੰਦੇ, ਗੁਰੂ ਤੋਂ ਕਦੇ ਦੂਰ ਨਹੀਂ ਜਾਂਦੇ। ਸਾਧ ਸੰਗਤ ਜੀ, ਅੰਮ੍ਰਿਤ ਸੰਤ ਚੁਗਾ ਹੈ ਨਹੀਂ ਦੂਰੇ, ਇਹ ਪਾਤਸ਼ਾਹ ਜੀ ਦੱਸਦੇ ਨੇ।
ਹਰ ਰਸ ਚੋਗ ਚੁਗੈ ਪ੍ਰਭ ਭਾਵੈ।
ਤੇ ਜਿਹੜੇ ਗੁਰਸਿੱਖ ਗੁਰੂ ਦੀ ਹਜ਼ੂਰੀ ਚ ਬਹਿ ਕੇ, ਗੁਰੂ ਵੱਲ ਮੁਖ ਕਰਕੇ, ਗੁਰੂ ਦੇ ਸਨਮੁਖ ਹੋ ਕੇ ਹਰ ਰਸ ਚੋਗ ਚੁਗ ਹੈ, ਵਾਹਿਗੁਰੂ ਦੇ ਸਿਫਤ ਸਲਾਹ ਦੇ ਰਸ ਦੇ ਚੋਗੇ ਨੂੰ ਚੁਗਦੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਪ੍ਰਭ ਭਾਵ ਹੈ, ਉਹ ਅਕਾਲ ਪੁਰਖ ਨੂੰ ਭਾਉਂਦੇ ਨੇ, ਵਾਹਿਗੁਰੂ ਨੂੰ ਵੀ ਚੰਗੇ ਲੱਗਦੇ ਨੇ, ਵਾਹਿਗੁਰੂ ਨੂੰ ਵੀ ਚੰਗੇ ਲੱਗਦੇ ਨੇ ਜਿਹੜੇ ਗੁਰੂ ਦਰਬਾਰ ਦੇ ਵਿੱਚ ਆ ਕੇ ਜਿਹੜੇ ਕੇਵਲ ਤੇ ਕੇਵਲ ਸਿਫਤ ਸਲਾਹ ਨੂੰ ਗ੍ਰਹਿਣ ਕਰਦੇ ਨੇ, ਸਿਫਤ ਸਲਾਹ ਨੂੰ ਗ੍ਰਹਿਣ ਕਰਦੇ ਨੇ। ਇਕੱਠ ਹੁੰਦੇ ਆ ਨਾ ਵੱਡੇ ਵੱਡੇ ਗੁਰੂ ਘਰਾਂ ਦੇ ਵਿੱਚ, ਜੋੜ ਮੇਲੇ ਲੱਗਦੇ ਆ, ਵੱਡੇ ਵੱਡੇ ਦੀਵਾਨ ਲੱਗਦੇ ਆ, ਵੱਡੇ ਇਕੱਠ ਹੁੰਦੇ ਆ। ਹੁਣ ਉਸ ਇਕੱਠਾਂ ਦੇ ਵਿੱਚ ਬਹੁਤ ਘੱਟ ਲੋਕ ਹੁੰਦੇ ਆ, ਬਹੁਤ ਘੱਟ ਸਿੱਖ ਹੁੰਦੇ ਆ ਜਿਹੜੇ ਕੇਵਲ ਤੇ ਕੇਵਲ ਗੁਰੂ ਨੂੰ ਸੁਣਨ ਆਉਂਦੇ ਆ, ਗੁਰੂ ਨੂੰ ਸੁਣਨ ਆਉਂਦੇ ਆ, ਗੁਰੂ ਨੂੰ ਸਮਝਣ ਆਉਂਦੇ ਆ। ਬਾਕੀ ਕਈ ਜੋੜ ਮੇਲਾ ਵੱਡਾ ਇਕੱਠ ਹੈ, ਉੱਥੇ ਰੌਣਕ ਮੇਲਾ ਦੇਖਣ ਆਉਂਦੇ ਆ, ਕੋਈ ਝੂਟੇ ਝੂਟਣ ਆਉਂਦੇ ਆ, ਕੋਈ ਭਾਂਤ ਭਾਂਤ ਦੇ ਵੰਨ ਸਵਨ ਲਈ ਲੰਗਰ ਛਕਣ ਆਉਂਦੇ ਆ, ਤੇ ਕਈ ਇਹੋ ਜਿਹੇ ਵੀ ਮਾੜੇ ਲੋਕ ਹੁੰਦੇ ਆ ਜਿਹੜੇ ਇਕੱਠ ਦਾ ਲਾਭ ਉਠਾ ਕੇ ਚੋਰੀਆਂ ਕਰਨ ਆਉਂਦੇ ਆ, ਇਕੱਠ ਬਹੁਤ ਆ ਉੱਥੇ ਜੇਬਾਂ ਕੱਟਾਂਗੇ ਜਾ ਕੇ, ਇਹੋ ਜਿਹੇ ਵੀ ਹੁੰਦੇ ਆ। ਬਿਰਲੇ ਹੁੰਦੇ ਨੇ ਸਾਧ ਸੰਗਤ ਜੀ ਗੁਰਮੁਖ ਪਿਆਰੇ ਜਿਹੜੇ ਕੇਵਲ ਤੇ ਕੇਵਲ ਕੇਵਲ ਤੇ ਕੇਵਲ ਗੁਰੂ ਦੇ ਨਾਲ ਗੁਣਾਂ ਦੀ ਸਾਂਝ ਪਾਉਣ ਆਉਂਦੇ ਨੇ, ਤੇ ਜਿਹੜੇ ਗੁਰੂ ਕੋਲ ਗੁਣਾਂ ਦੀ ਸਾਂਝ ਪਾਉਣ ਆਉਂਦੇ ਨੇ, ਪਾਤਸ਼ਾਹ ਕਹਿੰਦੇ ਉਹ ਮਾਲਕ ਨੂੰ ਚੰਗੇ ਲੱਗਦੇ ਨੇ, ਵਾਹਿਗੁਰੂ ਨੂੰ ਚੰਗੇ ਲੱਗਦੇ ਨੇ।
ਸਰਵਰ ਮਹਿ ਹੰਸ ਪ੍ਰਾਨ ਪਤ ਪਾਵੇ।
ਫਿਰ ਉਹਨਾਂ ਨੂੰ ਮਿਲਦਾ ਕੀ ਹੈ? ਕਹਿੰਦੇ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੇ। ਕਹਿੰਦੇ ਉਸ ਸਤਸੰਗਤ ਰੂਪੀ ਗੁਰੂ ਦੀ ਸਤਸੰਗਤ ਰੂਪੀ ਸਰੋਵਰ ਤੋਂ ਕਹਿੰਦੇ ਜਿਹੜੇ ਹੰਸ ਵਰਤੀ ਦੇ ਗੁਰਮੁਖ ਹੁੰਦੇ ਆ ਨਾ, ਪ੍ਰਾਨ ਪਤ ਪਾਵੇ, ਉਹ ਅਕਾਲ ਪੁਰਖ ਪਾ ਲੈਂਦੇ ਆ ਜਿਹੜਾ ਪ੍ਰਾਣਾਂ ਦਾ ਮਾਲਕ ਹੈ। ਪ੍ਰਾਣਾਂ ਦਾ ਮਾਲਕ, ਪਤ ਦਾ ਮਤਲਬ ਹੈ ਮਾਲਕ, ਲਫ਼ਜ਼ ਹੈ ਪਤੀ, ਇੱਕ ਲਫ਼ਜ਼ ਹੈ ਪਿਤਾ। ਦੇਖੋ ਕਿੱਡੀ ਹੈਰਾਨੀ ਦੀ ਗੱਲ ਹੈ ਕਿ ਪਿਤਾ ਤੇ ਪਤੀ ਇਹ ਦੋ ਅਸੀਂ ਅਲੱਗ ਅਲੱਗ ਪ੍ਰਸੰਗਾਂ ਦੇ ਵਿੱਚ ਸ਼ਬਦ ਜਿਹੜੇ ਆ ਵਰਤਦੇ ਹਾਂ, ਲੇਕਿਨ ਇਹਨਾਂ ਦਾ ਅਰਥ ਜਿਹੜਾ ਹੈ ਉਹ ਇੱਕੋ ਹੀ ਹੈ, ਮਾਲਕ। ਪਤੀ ਦਾ ਅਰਥ ਵੀ ਮਾਲਕ ਹੈ ਤੇ ਪਿਤਾ ਦਾ ਅਰਥ ਵੀ ਮਾਲਕ ਹੈ। ਪ੍ਰਾਣ ਪਤ ਦਾ ਮਤਲਬ ਹੈ, ਇੱਥੇ ਸਿਹਾਰੀ ਮੂਲ ਕੰਕ ਵਜੋਂ ਲੱਗੀ ਹੈ, ਪ੍ਰਾਣ ਪਤ ਦਾ ਮਤਲਬ ਹੈ ਪ੍ਰਾਣਾਂ ਦਾ ਪਤੀ। ਤੇ ਪ੍ਰਾਣਾਂ ਦਾ ਪਤੀ ਕੌਣ ਹੈ, ਪ੍ਰਾਣਾਂ ਦਾ ਮਾਲਕ ਕੌਣ ਹੈ? ਬੰਦਾ ਤਾਂ ਹੈ ਨਹੀਂ, ਅਕਾਲ ਪੁਰਖ ਹੈ। ਇਸ ਕਰਕੇ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦੇ ਨੇ।
ਕਿਆ ਬਗ ਬਪੋੜਾ ਛਪੜੀ ਨਾਏ।
ਵਿਚਾਰਾ ਬਗਲਾ ਕੀ ਛਪੜੀ ਦੇ ਉੱਤੇ ਨਹਾਉਂਦਾ ਹੈ? ਕਿਆ ਬਗ ਬਪੜਾ, ਬਪੜਾ ਦਾ ਮਤਲਬ ਹੈ ਵਿਚਾਰਾ। ਦੇਖੋ ਤਰਸ ਕਰਦੇ ਨੇ ਸਤਿਗੁਰੂ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਕਹਿੰਦੇ ਦੇਖੋ ਜਿਹੜੇ ਬਗਲੇ ਬਿਰਤੀ ਦੇ ਲੋਕ ਨੇ, ਬਗਲੇ ਬਿਰਤੀ ਦੇ ਲੋਕ ਛਤਰੀ ਦੇ ਕੰਢੇ ਖੜੋਤੇ ਹੁੰਦੇ ਆ, ਇੱਕ ਲੱਤ ਦੇ ਉੱਤੇ ਅੱਖ ਮੀਚੀ ਹੁੰਦੀ ਹੈ, ਦੇਖਣ ਵਾਲੇ ਨੂੰ ਇਉਂ ਲੱਗਦਾ ਵੀ ਭਗਤੀ ਕਰਦੇ ਆ, ਪਰ ਹੁੰਦਾ ਕੀ ਹੈ, ਜਦੋਂ ਕੰਢੇ ਦੇ ਉੱਤੇ ਕੋਈ ਨਿੱਕੀ ਜਿਹੀ ਡੱਡੀ ਮੱਛੀ ਆਉਂਦੀ ਹੈ ਨਾ, ਤੇ ਝਪਟ ਮਾਰ ਕੇ ਆਪਦੇ ਮੂੰਹ 'ਚ ਪਾ ਕੇ ਤੇ ਉੱਡ ਜਾਂਦੇ ਆ, ਬਗਲੇ ਬਿਰਤੀ ਦੇ ਲੋਕ। ਇਹ ਹਰ ਖੇਤਰ 'ਚ ਹੀ ਮਿਲਦੇ ਆ, ਇਹ ਧਾਰਮਿਕ ਖੇਤਰ 'ਚ ਹੀ ਨਹੀਂ ਇਕੱਲੇ ਪਾਏ ਜਾਂਦੇ ਬਗਲਾ ਬਿਰਤੀ ਦੇ ਲੋਕ, ਹਰ ਖੇਤਰ 'ਚ ਪਾਏ ਜਾਂਦੇ ਆ, ਰਾਜਨੀਤਿਕ ਖੇਤਰ 'ਚ ਲੋਕ ਹੁੰਦੇ ਆ ਇਹੋ ਜਿਹੇ, ਸਮਾਜਿਕ ਖੇਤਰ 'ਚ ਲੋਕ ਹੁੰਦੇ ਆ ਇਹੋ ਜਿਹੇ, ਔਰ ਆਰਥਿਕ ਖੇਤਰ 'ਚ ਵੀ ਲੋਕ ਇਹੋ ਜਿਹੇ ਹੁੰਦੇ ਆ। ਸਮਾਜ ਦੇ ਹਰ ਖੇਤਰ 'ਚ ਬਗਲਾ ਬਿਰਤੀ ਦੇ ਲੋਕ ਹੁੰਦੇ ਆ ਸਾਧ ਸੰਗਤ ਜੀ। ਤੇ ਸਤਿਗੁਰੂ ਜੀ ਕਹਿੰਦੇ ਭਾਈ ਵਿਚਾਰਾ ਬਗਲਾ ਛਪੜੀ ਤੇ ਕੀ ਲਾਉਂਦਾ?
ਕੀਚੜ ਡੂਬੈ ਮੈਲ ਨਾ ਜਾਏ।
ਕੀਚੜ ਡੂਬੈ ਮੈਲ ਨਾ ਜਾਏ, ਚਿੱਕੜ ਦੇ ਵਿੱਚ ਡੁੱਬਦਾ, ਚਿੱਕੜ ਦੇ ਨਾਲ ਲਿਬੜਦਾ, ਮੈਲ ਕਹਿੰਦੇ ਉਹਦੀ ਦੂਰ ਨਹੀਂ ਹੁੰਦੀ। ਮਨ ਦੇ ਵਿੱਚ ਜਿਹੜਾ ਬੇਈਮਾਨੀ ਦਾ ਭਾਵ ਹੁੰਦਾ ਉਹ ਕਦੇ ਨਹੀਂ ਜਾਂਦਾ।
ਰਹਾਏ ਰੱਖ ਰੱਖ ਚਰਨ ਧਰੇ ਵਿਚਾਰੀ।
ਰੱਖ ਰੱਖ ਚਰਨ ਧਰੇ ਵਿਚਾਰੀ। ਦੇਖੋ ਕਿੱਡੀ ਕਮਾਲ ਦੀ ਗੱਲ ਕੀਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਕਹਿੰਦੇ ਜਿਹੜੇ ਗੁਰਮੁਖ ਹੁੰਦੇ ਆ ਨਾ, ਗੁਰਮੁਖ ਕਹਿੰਦੇ ਉਹ ਵਿਚਾਰ ਦੇ ਨਾਲ ਪੈਰ ਰੱਖਦੇ ਨੇ। ਰੱਖ ਰੱਖ ਚਰਨ ਧਰੇ, ਭਾਵ ਸੰਭਲ ਸੰਭਲ ਕੇ ਜ਼ਿੰਦਗੀ ਜਿਉਂਦੇ ਨੇ, ਸੰਭਲ ਸੰਭਲ ਕੇ। ਸਾਧ ਸੰਗਤ ਜੀ, ਇਹ ਸੰਸਾਰ ਹੈ, ਇੱਥੇ ਚਿੱਕੜ ਬਹੁਤ ਹੈ, ਚਿੱਕੜ ਬਹੁਤ ਹੈ, ਜਿਹੜੇ ਤਾਂ ਲਿਬੜੇ ਤਿਬੜੇ ਹੈ, ਜਿਨ੍ਹਾਂ ਦੇ ਕੱਪੜਿਆਂ ਨੂੰ ਤਾਂ ਵੈਸੇ ਗੰਦਗੀ ਬਹੁਤ ਲੱਗੀ ਹੈ, ਮੈਲ ਬਹੁਤ ਲੱਗੀ ਹੈ, ਉਹ ਜੇ ਸੰਭਲ ਕੇ ਨਾ ਚੱਲਣਗੇ ਕੋਈ ਫਰਕ ਨਹੀਂ ਪੈਂਦਾ। ਜੇ ਇੱਕ ਵਾਰੀ ਡਿੱਗ ਗਏ, ਦੋ ਵਾਰੀ ਡਿੱਗ ਪਏ, ਜੇ ਉਹ ਤੀਜੇ ਵਾਰੀ ਵੀ ਡਿੱਗ ਪਏ, ਲਿਬੜ ਜਾਣਗੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਫਰਕ ਕਿਹਨਾਂ ਨੂੰ ਪੈਂਦਾ? ਜਿਨ੍ਹਾਂ ਦੇ ਕੱਪੜੇ ਸਫੇਦ ਪਾਏ ਨੇ, ਨਿਰਮਲ ਪਾਏ ਨੇ, ਸਾਫ਼ ਪਾਏ ਨੇ, ਉਹਨਾਂ ਨੂੰ ਦੂਜਿਆਂ ਨਾਲੋਂ ਬਹੁਤ ਜ਼ਿਆਦਾ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ। ਤਿਲਕਣ ਬਹੁਤ ਹੈ ਇੱਥੇ, ਤਿਲਕਣ ਬਹੁਤ ਹੈ, ਤੇ ਪਰਮਾਤਮਾ ਹੀ ਵਾਹਿਗੁਰੂ ਬਚਾ ਸਕਦਾ ਹੈ। ਜੇ ਕੋਈ ਬੰਦਾ ਆਖੇ ਨਾ ਕਿ ਤਿਲਕਣ ਬਹੁਤ ਹੈ, ਮੇਰੇ ਚਿੱਟੇ ਕੱਪੜੇ ਪਾਏ ਹੈ ਤੇ ਮੈਂ ਬੋਝ ਬੋਝ ਕੇ ਲੰਘ ਜਾਊਂਗਾ, ਨਹੀਂ ਲੰਘ ਸਕਦਾ। ਕੀ ਕਰੋਗੇ ਜੇ ਕੋਈ ਸਾਈਡ ਤੋਂ ਭੱਜਿਆ ਆਉਂਦਾ ਮੈਲੇ ਕੱਪੜਿਆਂ ਵਾਲਾ, ਆਪਣੀਆਂ ਚੱਪਲਾਂ ਦੇ ਨਾਲ ਤੁਹਾਡੇ ਛਿੱਟੇ ਪਾ ਗਿਆ ਕੱਪੜਿਆਂ ਤੇ, ਤੁਸੀਂ ਕੀ ਕਰ ਲਓਗੇ? ਬੰਦਾ ਕਹਿੰਦਾ ਮੈਂ ਬਹੁਤ ਟ੍ਰੈਫਿਕ ਦੇ ਨਿਯਮਾਂ ਨੂੰ ਮੰਨਦਾ, ਮੈਂ ਗੱਡੀ ਬਹੁਤ ਸਲੋਅ ਚਲਾਉਣਾ। ਹੁਣ ਬੰਦੇ ਦੀ ਗੱਡੀ ਸਲੋਅ ਚਲਾਈ, ਟ੍ਰੈਫਿਕ ਦੇ ਨਿਯਮ ਜਿਹੜੇ ਹੈ ਉਹ ਮੰਨਣੇ ਜਿਹੜੇ ਆ, ਉਹ ਕੀ ਕੰਮ ਆਉਣਗੇ ਜਦੋਂ ਕਿਸੇ ਸ਼ਰਾਬੀ ਨੇ ਲਿਆ ਕੇ ਆਪ ਵਿੱਚ ਠੋਕ ਦੀ ਤੇ ਨੁਕਸਾਨ ਕਰਤਾ। ਉਹ ਸ਼ਰਾਬੀ ਹੈ, ਓਵਰ ਸਪੀਡ ਗੱਡੀ ਲਈ ਆਉਂਦਾ, ਉਹਨੇ ਲਿਆ ਕੇ ਵਿੱਚ ਮਾਰੀ, ਸਾਡੇ ਟ੍ਰੈਫਿਕ ਦੇ ਨਿਯਮ ਮੰਨੇ, ਸਾਡਾ ਸਲੋਅ ਚੱਲਣਾ ਜਿਹੜਾ ਹੈ ਉਹ ਕੀ ਅਰਥ ਹੋਇਆ? ਤਾਂ ਪਰਮਾਤਮਾ ਵਾਹਿਗੁਰੂ ਬਚਾਏ ਤਾਂ ਬੰਦਾ ਬਚ ਸਕਦਾ, ਵਰਨਾ ਬੰਦਾ ਨਹੀਂ ਬਚ ਸਕਦਾ। ਜੇ ਆਖੇ ਨਾ ਕਿ ਸੰਸਾਰ ਦੇ ਮੋਹ ਮਾਇਆ ਦੇ ਚੱਕਰ ਤੋਂ ਮੈਂ ਬਚ ਜਾਊਂਗਾ, ਨਹੀਂ ਬਚਿਆ ਜਾ ਸਕਦਾ। ਸਾਧ ਸੰਗਤ ਜੀ, ਅਕਾਲ ਪੁਰਖ ਬਚਾਏ ਤਾਂ ਕੋਈ ਬਚ ਸਕਦਾ, ਸਤਿਗੁਰੂ ਬਚਾਏ ਤਾਂ ਕੋਈ ਬਚ ਸਕਦਾ, ਵਰਨਾ ਕੋਈ ਸੰਸਾਰ ਦੇ ਵਿੱਚ ਬੰਦਾ ਨਹੀਂ ਬਚ ਸਕਦਾ। ਬੰਦਾ ਕਿ ਮੈਂ ਮੋਹ ਮਾਇਆ ਤੋਂ ਰਹਿ ਤਾਂ ਫਲਾਨੇ ਮੋਹ ਮਾਇਆ ਦੇ ਵਿੱਚ ਲਿਬੜੇ ਹੋਏ ਹੈ, ਨਹੀਂ ਤਾਂ ਅਕਾਲ ਪੁਰਖ ਰੱਖੇ ਤਾਂ ਰਹਿ ਸਕਦਾ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰੱਖ ਰੱਖ ਚਰਨ ਧਰੇ ਵਿਚਾਰੀ, ਜਿਹੜੇ ਵਿਚਾਰਵਾਨ ਪੁਰਖ ਵਿਚਾਰ ਕਰਦੇ ਨੇ ਉਹ ਜ਼ਿੰਦਗੀ ਸੰਭਲ ਸੰਭਲ ਕੇ ਜਿਉਂਦੇ ਨੇ, ਧਿਆਨ ਦੇ ਨਾਲ ਜ਼ਿੰਦਗੀ ਜਿਉਂਦੇ ਨੇ।
ਦੁਬਦਾ ਸ਼ੋਗ ਭਏ ਮਰੰਕਾਰੀ।
ਦੁਬਦਾ ਕੀ ਹੈ ਗੁਰੂ ਪਿਆਰਿਓ? ਦੁਚਿੱਤਾਪਣ, ਭੰਬਲ ਭੂਸਾ। ਆਹ ਕਰਨਾ ਚਾਹੀਦਾ ਕਿ ਆਹ ਕਰਨਾ ਚਾਹੀਦਾ, ਇਹਨੂੰ ਮੰਨਣਾ ਚਾਹੀਦਾ ਕਿ ਇਹਨੂੰ ਮੰਨਣਾ ਚਾਹੀਦਾ, ਆਹ ਸਹੀ ਹੈ ਕਿ ਆਹ ਗਲਤ ਹੈ, ਇਹ ਦੁਬਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਜਿਹੜੇ ਆਪਣੀਆਂ ਮਨਾਂ ਦੇ ਵਿੱਚੋਂ ਦੁਬਦਾ ਕੱਢ ਦਿੰਦੇ ਨੇ, ਕੌਣ ਕੱਢਦੇ ਨੇ? ਜਿਹੜੇ ਗੁਰੂ ਕੋਲ ਆਉਂਦੇ ਨੇ, ਗੁਰੂ ਨੂੰ ਸਮਰਪਿਤ ਹੁੰਦੇ ਨੇ। ਦੁਬਦਾ ਛੋੜ, ਉਹ ਦੁਬਦਾ ਨੂੰ ਛੱਡ ਕੇ ਭਏ ਨਿਰੰਕਾਰੀ, ਉਹ ਨਿਰੰਕਾਰ ਦੇ ਹੋ ਜਾਂਦੇ ਨੇ, ਅਕਾਲ ਪੁਰਖ ਦੇ ਹੋ ਜਾਂਦੇ ਨੇ।
ਮੁਕਤ ਪਦਾਰਥ ਹਰ ਰਸ ਚਾਖੇ।
ਤੇ ਜਿਹੜੇ ਨਿਰੰਕਾਰ ਦੇ ਹੋ ਜਾਂਦੇ ਨੇ, ਜਿਹੜੇ ਅਕਾਲ ਪੁਰਖ ਦੇ ਹੋ ਜਾਂਦੇ ਨੇ, ਕਹਿੰਦੇ ਉਹ ਮੁਕਤੀ ਦੇ ਪਦਾਰਥ, ਮੋਕਸ਼ ਪਦਾਰਥ। ਮੋਕਸ਼ ਕਾਹਤੋਂ ਚਾਹੀਦਾ ਗੁਰੂ ਪਿਆਰਿਓ? ਸਾਨੂੰ ਸਰੀਰ ਤੋਂ ਮੁਕਤੀ ਚਾਹੀਦੀ ਹੈ। ਜੇ ਸਰੀਰ ਤੋਂ ਮੁਕਤੀ ਚਾਹੀਦੀ ਹੈ ਤਾਂ ਮਿਲ ਹੀ ਜਾਣੀ ਹੈ। ਮੁਕਤੀ ਚਾਹੀਦੀ ਹੈ ਸਾਨੂੰ ਵਿਕਾਰਾਂ ਤੋਂ, ਬੰਧਨਾਂ ਤੋਂ, ਵਿਕਾਰਾਂ ਦੇ ਬੰਧਨਾਂ ਤੋਂ ਮੁਕਤੀ ਚਾਹੀਦੀ ਹੈ। ਇਹ ਪਦਾਰਥ ਹੈ ਅਸਲੀ ਮੁਕਤ ਪਦਾਰਥ, ਹਰ ਰਸ ਚਾਖੇ। ਜਿਹੜਾ ਨਿਰੰਕਾਰ ਦਾ ਹੋ ਜਾਂਦਾ, ਜਿਹੜਾ ਸੰਸਾਰ ਦਾ ਹੋ ਜਾਂਦਾ, ਉਹ ਸੰਸਾਰ 'ਚ ਹੀ ਰਹਿ ਜਾਂਦਾ, ਸੰਸਾਰ 'ਚ ਹੀ ਡੁੱਬ ਜਾਂਦਾ। ਤੇ ਜਿਹੜਾ ਸੰਸਾਰ ਛੱਡ ਕੇ ਨਿਰੰਕਾਰ ਦਾ ਹੋ ਜਾਂਦਾ, ਉਹ ਮੁਕਤੀ ਦੇ ਪਦਾਰਥ ਨੂੰ ਵੀ ਪ੍ਰਾਪਤ ਕਰ ਲੈਂਦਾ ਤੇ ਹਰੀ ਦੇ ਰਸ ਚੱਕ ਨੂੰ ਵੀ ਚੱਕ ਲੈਂਦਾ।
ਪਾਵਣ ਜਾਣ ਰਹੇ ਗੁਰ ਰਾਖੇ।
ਜਿਹੜਾ ਸੰਸਾਰ ਦਾ ਨਾ ਹੋ ਕੇ ਨਿਰੰਕਾਰ ਦਾ ਹੋ ਜਾਂਦਾ, ਉਹਦਾ ਕਹਿੰਦੇ ਗੁਰੂ ਜਿਹੜਾ ਹੈ ਆਉਣਾ ਜਾਣਾ ਵੀ ਰੱਖ ਲੈਂਦਾ। ਆਵਣ ਜਾਣ ਰਹੇ, ਉਹਦਾ ਆਉਣਾ ਜਾਣਾ ਰਹਿ ਜਾਂਦਾ, ਜੰਮਣਾ ਮਰਨਾ ਮੁੱਕ ਜਾਂਦਾ, ਭਟਕਣਾ ਮੁੱਕ ਜਾਂਦੀ ਹੈ। ਗੁਰ ਰਾਖੇ, ਗੁਰੂ ਉਹਨੂੰ ਬਚਾ ਲੈਂਦਾ, ਗੁਰੂ ਉਹਨੂੰ ਰੱਖ ਲੈਂਦਾ।
ਸਰਵਰ ਹੰਸਾ ਛੋੜ ਨਾ ਜਾਏ।
ਜਿਹੜੇ ਗੁਰਮੁਖ ਹੰਸ ਹੈ ਨਾ ਸਾਧ ਸੰਗਤ ਜੀ, ਉਹ ਕਦੇ ਗੁਰੂ ਦੀ ਸਤਸੰਗਤ ਰੂਪੀ ਸਰੋਵਰ ਨੂੰ ਛੱਡ ਕੇ ਨਹੀਂ ਜਾਂਦੇ, ਭਾਵੇਂ ਕੋਈ ਕਿੰਨਾ ਹੀ ਦੁਸ਼ਟ ਪ੍ਰਚਾਰ ਕਰੀ ਜਾਵੇ। ਇੱਧਰ ਆਓ, ਇੱਧਰ ਆਓ, ਗੁਰੂ ਦਾ ਦੁਆਰ ਛੱਡ ਦਿਓ, ਗੁਰੂ ਦਾ ਦੁਆਰ ਛੱਡ ਦਿਓ, ਗੁਰੂ ਨਾਨਕ ਸਾਹਿਬ ਦਾ ਘਰ ਛੱਡ ਦਿਓ, ਮੇਰੇ ਡੇਰੇ 'ਚ ਆ ਜਾਓ, ਮੈਨੂੰ ਗੁਰੂ ਮੰਨ ਲਓ। ਪਰ ਜਿਹੜੇ ਪੱਕੇ ਗੁਰਸਿੱਖ ਹੈ ਨਾ, ਜਿਨ੍ਹਾਂ 'ਤੇ ਅਕਾਲ ਪੁਰਖ ਦੀ ਕਿਰਪਾ ਹੈ, ਕਹਿੰਦੇ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਰ ਛੱਡ ਕੇ ਕਦੇ ਵੀ ਸਰੀਰ ਧਾਰੀ ਬੰਬੀਆਂ ਪਖੰਡੀਆਂ ਦੇ ਕੋਲ ਨਹੀਂ ਜਾਂਦੇ। ਮਹਾਰਾਜ ਕਹਿੰਦੇ ਸਰਵਰ ਹੰਸਾ ਛੋੜ ਨਾ ਜਾਏ, ਨਹੀਂ ਛੱਡ ਕੇ ਜਾਂਦੇ ਜਿਹੜੇ ਵਿਵੇਕ ਬੁੱਧੀ ਦੇ ਮਾਲਕ ਗੁਰਸਿੱਖ ਹੁੰਦੇ ਹੈ।
ਪ੍ਰੇਮ ਭਗਤ ਕਰ ਸਹਿਜ ਸਮਾਏ।
ਪ੍ਰੇਮ ਭਗਤ ਕਰ ਸਹਿਜ ਸਮਾਏ, ਉਹ ਪ੍ਰੇਮ ਸਹਿਤ ਭਗਤੀ ਕਰਦੇ ਹੈ। ਪ੍ਰੇਮ ਸਹਿਤ ਭਗਤੀ, ਪ੍ਰੇਮ ਦੇ ਨਾਲ ਭਗਤੀ ਕਰਦੇ ਹੈ। ਤੇ ਜਿਹੜੇ ਪ੍ਰੇਮ ਦੇ ਨਾਲ ਭਗਤੀ ਕਰਦੇ ਹੈ ਨਾ ਸਾਧ ਸੰਗਤ ਜੀ, ਉਹ ਆਤਮਕ ਅਡੋਲਤਾ ਦੇ ਵਿੱਚ ਸਮਾ ਜਾਂਦੇ ਹੈ। ਸਹਿਜ ਦਾ ਇੱਕ ਅਰਥ ਹੈ ਆਤਮਕ ਅਡੋਲਤਾ, ਮਨ ਦੀ ਉਹ ਅਵਸਥਾ ਜਿੱਥੇ ਮਨ ਭਟਕ ਨੂੰ ਹਟ ਜਾਂਦਾ ਹੈ।
ਸਰੋਵਰ ਮਹਿ ਹੰਸ, ਹੰਸ ਮਹਿ ਸਾਗਰ।
ਸਰੋਵਰ ਮਹਿ ਹੰਸ, ਦੇਖੋ ਕਮਾਲ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ। ਕਹਿੰਦੇ ਸਤਸੰਗਤ ਗੁਰੂ ਦੀ ਇਹ ਸਰੋਵਰ ਹੈ, ਤੇ ਸਤਸੰਗਤ ਗੁਰੂ ਦੀ ਸਰੋਵਰ ਹੈ, ਤੇ ਇਹਦੇ ਵਿੱਚ ਆ ਕੇ ਬੈਠਣ ਵਾਲੇ ਹੰਸ ਹੈ। ਤੇ ਜਿਹੜੇ ਵਿੱਚ ਆ ਕੇ ਹੰਸ ਬਹਿੰਦੇ ਹੈ ਨਾ, ਕਹਿੰਦੇ ਉਹਨਾਂ ਦੇ ਅੰਦਰ ਸਾਗਰ ਆ ਜਾਂਦਾ। ਤੇ ਸਾਗਰ ਕੌਣ ਹੈ? ਗੁਰ ਸਾਗਰ, ਗੁਰੂ ਸਾਗਰ ਹੈ। ਦੇਖੋ ਕਿੱਡੀ ਕਮਾਲ ਦੀ ਗੱਲ ਕੀਤੀ ਹੈ। ਸਰਵਰ ਮਹਿ ਹੰਸ, ਮਹਿ ਦਾ ਮਤਲਬ ਹੈ ਵਿੱਚ। ਜਿਹੜੇ ਸਤਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਬਹਿੰਦੇ ਨੇ, ਹੰਸ ਮਹਿ ਸਾਗਰ, ਉਹਨਾਂ ਹੰਸਾਂ ਦੇ ਅੰਦਰ ਸਮੁੰਦਰ ਆ ਜਾਂਦਾ। ਕਿਹੜਾ ਸਮੁੰਦਰ ਆ ਜਾਂਦਾ? ਗੁਰੂ। ਭਾਵ ਜਿਹੜੇ ਗੁਰੂ ਕੋਲ ਆਉਂਦੇ ਨੇ ਉਹਨਾਂ ਦੇ ਅੰਦਰ ਗੁਰੂ ਵਸ ਜਾਂਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ, ਪਾਤਸ਼ਾਹ ਨੇ ਕਿਹਾ ਨਾ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਗੁਰਸਿੱਖਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ, ਜਿਹੜੇ ਬਾਣੀ ਪੜ੍ਹਦੇ ਹੈ ਜਿਹੜੀ ਬਾਣੀ ਸੁਣਦੇ ਹੈ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ, ਜਿਹੜੇ ਗੁਰਬਾਣੀ ਦੇ ਆਸ਼ੇ ਮੁਤਾਬਕ ਜ਼ਿੰਦਗੀ ਜਿਉਂਦੇ ਹੈ ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ। ਕਿਉਂ? ਕਿਉਂਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਹੈ। ਕਿਹੜੇ ਗੁਰਸਿੱਖਾਂ ਦੇ ਅੰਦਰ ਸਤਿਗੁਰੂ ਵਰਤਦੇ? ਜਿਹੜੇ ਗੁਰੂ ਦੇ ਅਨੁਸਾਰੀ ਚੱਲਦੇ ਨੇ, ਗੁਰੂ ਦੇ ਆਖੇ ਲੱਗ ਕੇ ਚੱਲਦੇ ਨੇ, ਗੁਰੂ ਦੀ ਦੱਸੀ ਹੋਈ ਜੁਗਤ ਮੁਤਾਬਕ ਜੀਵਨ ਜਿਉਂਦੇ ਨੇ।
ਅਕਥ ਕਥਾ ਗੁਰ ਬਚਨੀ ਆਦਰ।
ਅਕਥ ਕਥਾ ਪਰਮਾਤਮਾ ਦੀ ਸਿਫਤ ਸਲਾਹ ਦੀ ਜਿਹੜੀ ਕਥਾ ਹੈ ਇਹ ਕਥਨ ਤੋਂ ਪਰੇ ਹੈ। ਗੁਰ ਬਚਨੀ ਆਦਰ, ਜਿਹੜੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਜੁਗਤ ਦਾ ਹਿੱਸਾ ਬਣਾ ਲੈਂਦੇ ਨੇ, ਸਾਧ ਸੰਗਤ ਜੀ ਉਹਨਾਂ ਨੂੰ ਸਨਮਾਨ ਮਿਲਦਾ ਹੈ, ਆਦਰ ਮਿਲਦਾ ਹੈ, ਇੱਜ਼ਤ ਮਿਲਦੀ ਹੈ।
ਸੁਨ ਮੰਡਲ ਇੱਕ ਜੋਗੀ ਬੈਸੇ।
ਸੁਨ ਮੰਡਲ ਕੀ ਹੈ ਗੁਰ ਪਿਆਰਿਓ? ਸੁਨ ਮੰਡਲ ਹੈ ਉਹ ਅਵਸਥਾ ਜਿੱਥੇ ਕੋਈ ਸੰਕਲਪ ਵਿਕਲਪ ਨਹੀਂ ਆਉਂਦਾ, ਕੇਵਲ ਆਨੰਦ ਹੁੰਦਾ ਹੈ। ਰੁੱਖੀ ਖਾਲੀ ਅਵਸਥਾ ਨਹੀਂ, ਆਨੰਦ ਹੁੰਦਾ ਹੈ, ਲੇਕਿਨ ਆਨੰਦ ਤੋਂ ਬਿਨਾਂ ਹੋਰ ਕੋਈ ਸੰਕਲਪ ਤੇ ਵਿਕਲਪ ਜਿਹੜਾ ਹੈ ਉਹ ਨਹੀਂ ਹੁੰਦਾ। ਅਫੁਰ ਅਵਸਥਾ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਹੈ ਸੁਨ ਮੰਡਲ। ਤੇ ਸੁਨ ਮੰਡਲ ਦੇ ਵਿੱਚ ਕੌਣ ਬੈਠਦਾ ਹੈ? ਕਹਿੰਦੇ ਅਕਾਲ ਪੁਰਖ ਨਾਲ ਜੁੜਿਆ। ਜੋਗੀ ਦਾ ਮਤਲਬ ਹੁੰਦਾ ਹੈ ਜੁੜਨ ਵਾਲਾ। ਜੋਗੀ ਜਿਹੜਾ ਸ਼ਬਦ ਹੈ ਨਾ, ਜੋਗ, ਇਹ ਸੰਸਕ੍ਰਿਤ ਦੇ ਜੁਜ ਧਾਤੂ ਤੋਂ ਬਣਿਆ, ਜਿਹਦਾ ਅਰਥ ਹੈ ਜੁੜਨਾ। ਜਿਹੜਾ ਅਕਾਲ ਪੁਰਖ ਨਾਲ ਆਪਣੀ ਸੁਰਤੀ ਬਿਰਤੀ ਜੋੜ ਲੈਂਦਾ ਨਾ, ਜਿਹੜਾ ਅਕਾਲ ਪੁਰਖ ਨਾਲ ਸੁਰਤੀ ਬਿਰਤੀ ਜੋੜ ਕੇ ਬੈਠਦਾ, ਕਹਿੰਦੇ ਉਹਨਾਂ ਦੇ ਅੰਦਰ ਫਿਰ ਸੁਨ ਮੰਡਲ ਦੀ ਅਵਸਥਾ ਬਣ ਜਾਂਦੀ ਹੈ, ਅਫਰ ਅਵਸਥਾ ਬਣ ਜਾਂਦੀ ਹੈ। ਕੇਵਲ ਆਨੰਦ ਹੀ ਆਨੰਦ ਹੁੰਦਾ, ਆਨੰਦ ਤੋਂ ਬਿਨਾਂ ਹੋਰ ਕੁਝ ਨਹੀਂ ਹੁੰਦਾ। ਕੇਵਲ ਵਿਸਮਾਦ ਹੁੰਦਾ, ਵਿਕਾਸ ਹੁੰਦਾ, ਖੇੜਾ ਹੁੰਦਾ, ਹੋਰ ਕੁਝ ਨਹੀਂ ਹੁੰਦਾ।
ਨਾਰ ਨਾ ਪੁਰਖ ਕਹੋ ਕੋ ਕੈਸੇ।
ਦੇਖੋ ਗੁਰਪਿਆਰੀ, ਕਈ ਮਤ ਮਤੰਤਰ ਇਹੋ ਜਿਹੇ ਹੈ ਜਿਹੜੇ ਕਹਿੰਦੇ ਇਹ ਅਵਸਥਾ ਕੇਵਲ ਮਨੁੱਖ ਬੰਦਾ ਜਿਹੜਾ ਨਾ ਇਹ ਧਾਰਨ ਕਰ ਸਕਦਾ, ਹਾਸਲ ਕਰ ਸਕਦਾ, ਇਸਤਰੀ ਨਹੀਂ ਕਰ ਸਕਦੀ। ਪਰ ਇਸਤਰੀ ਵੀ ਕਰ ਸਕਦੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਫਲਸਫੇ ਮੁਤਾਬਕ ਬ੍ਰਹਮ ਗਿਆਨ ਦੀ ਧਾਰਨੀ ਇਸਤਰੀ ਵੀ ਹੋ ਸਕਦੀ ਹੈ। ਤੇ ਜਿਹੜਾ ਪਰਮੇਸ਼ਵਰ ਨਾਲ ਸੁਰਤ ਬਿਰਤ ਜੋੜ ਕੇ ਬਹਿ ਜਾਂਦਾ, ਜਿਹੜਾ ਅਫਰ ਅਵਸਥਾ ਦੇ ਵਿੱਚ ਪਹੁੰਚ ਜਾਂਦਾ, ਨਾਰ ਨਾ ਪੁਰਖ ਕਹੋ ਕਉ ਕੈਸੇ, ਫਿਰ ਉਹਦੇ ਅੰਦਰ ਕਾਮ ਪ੍ਰਵਿਰਤੀਆਂ ਜਿਹੜੀਆਂ ਖਤਮ ਹੋ ਜਾਂਦੀਆਂ, ਇਸਤਰੀ ਪੁਰਖ ਦਾ ਭਾਵ ਜਿਹੜਾ ਹੈ ਉਹਦੇ ਮਨ ਦੇ ਵਿੱਚ ਜਿਹੜਾ ਹੈ ਉਹ ਨਹੀਂ ਰਹਿ ਜਾਂਦਾ। ਕਿਵੇਂ ਰਹਿ ਜਾਂਦਾ? ਕਿਹੋ ਜਿਹਾ ਰਹਿ ਜਾਂਦਾ? ਭਾਵ ਬਿਲਕੁਲ ਵੀ ਨਹੀਂ ਰਹਿ ਜਾਂਦਾ ਹੈ। ਐਸਾ ਉਹ ਆਨੰਦਮਈ ਜੀਵਨ ਜਿਉਣ ਵਾਲਾ ਪੁਰਖ ਬਣ ਜਾਂਦਾ ਕਿ ਵਿਕਾਰਾਂ ਵੱਲ ਉਸਦੀ ਜਿਹੜੀ ਮਨ ਦੀ ਇਕਾਗਰਤਾ ਹੈ ਉਹ ਜਾਂਦੀ ਨਹੀਂ ਹੈ। ਚਾਹੇ ਉਹ ਕਾਮ ਹੈ, ਚਾਹੇ ਕ੍ਰੋਧ ਹੈ, ਚਾਹੇ ਲੋਭ ਹੈ, ਚਾਹੇ ਮੋਹ ਹੈ ਤੇ ਚਾਹੇ ਹੰਕਾਰ ਹੈ, ਇਹਦੇ ਤੋਂ ਕਹਿੰਦੇ ਬਿਲਕੁਲ ਉਹ ਰਹਿਤ ਹੋ ਜਾਂਦਾ।
ਤੇ ਭਾਵਨ ਜੋਤ ਰਹੇ ਲਿਵ ਲਾਈ।
ਐਸੇ ਪੁਰਖ ਤਾਂ ਤਿਰ ਭਵਨ ਜੋਤ ਰਹੇ ਲਿਵ ਲਾਈ, ਤਿੰਨਾਂ ਭਵਨਾਂ ਦੇ ਵਿੱਚ ਜੋ ਵਿਆਪਕ ਅਕਾਲ ਪੁਰਖ ਦੀ ਜੋਤ ਹੈ ਨਾ, ਤਿੰਨਾਂ ਭਵਨਾਂ ਦੇ ਵਿੱਚ ਹੀ ਵਿਆਪਕ, ਘੱਟ ਘੱਟ ਦੇ ਵਿੱਚ ਵਿਆਪਕ, ਉਹਦੇ ਨਾਲ ਸੁਰਤ ਜੋੜ ਕੇ ਰਹਿੰਦੇ ਨੇ।
ਸੁਰ ਨਰ ਨਾਥ ਸੱਚੇ ਸਰਣਾਈ।
ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਸੱਚੇ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਦੇਵਤੇ ਵੀ ਪੈਣਾ ਲੋਚਦੇ ਨੇ। ਜਿਨ੍ਹਾਂ ਨੂੰ ਅਸੀਂ ਕਹਿੰਦੇ ਨਾ ਦੇਵਤੇ, ਦੇਵਤੇ ਵੀ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈਣਾ ਲੋਚਦੇ ਨੇ, ਮਨੁੱਖ ਵੀ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈਣਾ ਲੋਚਦੇ ਨੇ, ਔਰ ਵੱਡੇ ਵੱਡੇ ਨਾਥ ਜੋਗੀ ਜਿਹੜੇ ਇਹ ਵੀ ਅਕਾਲ ਪੁਰਖ ਦੀ ਸ਼ਰਨ ਪੈਣਾ ਲੋਚਦੇ ਨੇ। ਸੁਰ ਨਰ ਨਾਥ ਸੱਚੇ ਸਰਣਾਈ, ਸੱਚੇ ਅਕਾਲ ਪੁਰਖ ਦੀ ਸ਼ਰਨ ਦੇ ਵਿੱਚ ਪੈਣ ਲਈ ਦੇਵਤੇ ਵੀ ਤਰਸਦੇ ਨੇ, ਮਨੁੱਖ ਵੀ ਤਰਸਦੇ ਨੇ, ਵੱਡੇ ਵੱਡੇ ਨਾਥ, ਵੱਡੇ ਵੱਡੇ ਜੋਗੀ ਵੀ ਤਰਸਦੇ ਨੇ। ਐਸੀ ਅਕਾਲ ਪੁਰਖ ਦੀ ਸ਼ਰਨ ਹੈ ਸੱਚੇ ਅਕਾਲ ਪੁਰਖ ਦੀ, ਆਨੰਦ ਜੀਵਨ ਦੇਣ ਵਾਲੀ, ਜਿਹਦੇ ਲਈ ਹਰ ਇੱਕ ਦੇ ਮਨ ਦੇ ਵਿੱਚ ਤੜਪ ਹੈ।
ਆਨੰਦ ਮੂਲ ਅਨਾਥ ਆਧਾਰੀ।
ਉਹ ਜਿਹੜਾ ਸੱਚਾ ਅਕਾਲ ਪੁਰਖ ਨੂੰ ਜਿਹਦੀ ਸ਼ਰਨ ਦੇ ਵਿੱਚ ਦੇਵਤੇ, ਮਨੁੱਖ, ਨਾਥ ਵੀ ਪੈਣ ਲਈ ਤੜਪਦੇ ਨੇ, ਕਹਿੰਦੇ ਉਹ ਅਕਾਲ ਪੁਰਖ ਆਨੰਦ ਦਾ ਮੂਲ ਹੈ। ਆਨੰਦ ਮੂਲ, ਆਨੰਦ ਦਾ ਮੁੱਢ, ਆਨੰਦ ਦੀ ਜੜ੍ਹ ਹੈ, ਆਨੰਦ ਦਾ ਸੋਮ ਹੈ ਅਨਾਥ ਆਧਾਰੀ। ਤੇ ਜਿਹੜੇ ਅਨਾਥ ਹੈ ਨਾ, ਜਿਨ੍ਹਾਂ ਦਾ ਕੋਈ ਮਾਲਕ ਨਹੀਂ ਹੈ, ਨਾਥ ਦਾ ਮਤਲਬ ਹੁੰਦਾ ਹੈ ਮਾਲਕ, ਤੇ ਅਨਾਥ ਦਾ ਮਤਲਬ ਹੁੰਦਾ ਜਿਹਦਾ ਕੋਈ ਮਾਲਕ ਨਹੀਂ ਹੈ, ਜਿਹਦਾ ਕੋਈ ਖਸਮ ਸਾਈ ਨਹੀਂ ਹੈ। ਕਹਿੰਦੇ ਜਿਹੜਾ ਅਨਾਥ ਹੁੰਦਾ ਨਾ, ਅਨਾਥ ਜਿਹਦਾ ਸੰਸਾਰ 'ਚ ਕੋਈ ਮਾਲਕ ਨਹੀਂ ਹੁੰਦਾ, ਉਹਦਾ ਆਸਰਾ ਅਕਾਲ ਪੁਰਖ ਬਣਦਾ ਹੈ, ਵਾਹਿਗੁਰੂ ਹੁੰਦਾ ਹੈ।
ਗੁਰਮੁਖ ਭਗਤ ਸਹਿਜ ਵਿਚਾਰੀ,
ਗੁਰਮੁਖ ਜਿਹੜੇ ਗੁਰੂ ਦੇ ਸਨਮੁਖ ਬੈਠਦੇ ਨੇ, ਜਿਹੜੇ ਬੰਦਗੀ ਭਗਤੀ ਕਰਦੇ ਨੇ, ਉਹ ਸਹਿਜਤਾ ਦੇ ਨਾਲ ਆਤਮਕ ਅਡੋਲਤਾ ਦੇ ਵਿੱਚ ਟਿਕ ਕੇ ਅਕਾਲ ਪੁਰਖ ਦੀ ਵਿਚਾਰ ਕਰਦੇ ਨੇ।
ਭਗਤ ਵਸ਼ਲ ਪੈ ਕਾਟਨ ਹਾਰੇ,
ਭਗਤ ਵਸ਼ਲ, ਇੱਥੇ ਭਗਤ ਦਾ ਮਤਲਬ ਹੈ ਭਗਤੀ, ਵਸ਼ਲ ਦਾ ਮਤਲਬ ਹੁੰਦਾ ਪਿਆਰ ਕਰਨ ਵਾਲਾ, ਜਿਹੜਾ ਭਗਤੀ ਨੂੰ ਪਿਆਰ ਕਰਦਾ, ਜਿਹੜਾ ਭਗਤੀ ਨੂੰ ਪਿਆਰ ਕਰਦਾ ਉਹ ਕੌਣ ਹੈ? ਅਕਾਲ ਪੁਰਖ। ਤੇ ਜਿਹੜਾ ਮਨੁੱਖ ਭਗਤੀ ਕਰਦਾ ਅਕਾਲ ਪੁਰਖ ਉਹਨੂੰ ਪਿਆਰ ਕਰਦਾ, ਕਿਉਂਕਿ ਉਹ ਭਗਤੀ ਨੂੰ ਪਿਆਰ ਕਰਦਾ। ਭਗਤੀ ਕੋਈ ਕਰੇ, ਇਸਤਰੀ ਕਰੇ, ਪੁਰਖ ਕਰੇ, ਕਿਸੇ ਨਸਲ ਦਾ ਕਿਸੇ ਧਰਮ ਦਾ ਵਿਅਕਤੀ ਕਰੇ, ਅਕਾਲ ਪੁਰਖ ਉਹਨੂੰ ਪਿਆਰ ਕਰਦਾ। ਜੇ ਹਿੰਦੂ ਭਗਤੀ ਕਰਦਾ ਨਾ, ਹਿੰਦੂ ਨਾਮ ਜਪਦਾ, ਤੇ ਅਕਾਲ ਪੁਰਖ ਹਿੰਦੂ ਨੂੰ ਵੀ ਪਿਆਰ ਕਰ। ਜੇ ਸਿੱਖ ਭਗਤੀ ਕਰਦਾ ਸਿੱਖ ਨੂੰ ਵੀ ਪਿਆਰ ਕਰਦਾ, ਜੇ ਮੁਸਲਮਾਨ ਬੰਦਗੀ ਕਰਦਾ ਤੇ ਮੁਸਲਮਾਨ ਨੂੰ ਵੀ ਉਹ ਪਿਆਰ ਕਰਦਾ। ਉਹ ਜਾਤ ਮਜ਼ਹਬ ਨਹੀਂ ਦੇਖਦਾ, ਉਹ ਭਗਤੀ ਦੇਖਦਾ। ਜਿਹੜਾ ਭਗਤੀ ਕਰਦਾ ਉਹ ਉਹਨੂੰ ਅਕਾਲ ਪੁਰਖ ਪਿਆਰ ਕਰਦਾ, ਉਹ ਤਾਂ ਭਗਤੀ ਨੂੰ ਪਿਆਰ ਕਰਨ ਵਾਲਾ ਹੈ। ਭੈ ਕੱਟਣ ਹਾਰੇ, ਇੱਕ ਡਰਾਂ ਨੂੰ ਕੱਟਣ ਵਾਲਾ, ਭੈ ਨੂੰ ਕੱਟਣ ਵਾਲਾ ਹੈ।
ਹੋ ਮੈਂ ਮਾਰ ਮਿਲੇ ਪਗ ਧਾਰੇ,
ਹੋ ਮੈਂ ਮਾਰ ਮਿਲੇ ਪਗ ਧਾਰੇ, ਜਿਹਨਾਂ ਨੇ ਪਗ ਧਾਰਿਆ। ਪਗ ਦਾ ਮਤਲਬ ਕੀ ਹੈ? ਚਰਨ, ਪੈਰ। ਧਾਰੇ ਦਾ ਮਤਲਬ ਹੈ ਧਾਰਨ ਕੀਤੇ। ਜਿਹਨਾਂ ਨੇ ਪੈਰ ਧਾਰੇ ਆ, ਕਿੱਥੇ ਧਾਰੇ ਆ? ਸਤਸੰਗਤ ਦੇ ਵਿੱਚ। ਜਿਹਨਾਂ ਨੇ ਸਤਸੰਗਤ ਦੇ ਵਿੱਚ ਆਪਣੇ ਕਦਮ ਪਾਏ ਹੈ, ਕਹਿੰਦੇ ਹਉਮੈ ਮਾਰ ਮਿਲੇ, ਉਹ ਆਪਣੇ ਮਨ ਦੇ ਵਿੱਚੋਂ ਹਉਮੈ ਨੂੰ ਮਾਰ ਕੇ ਅਕਾਲ ਪੁਰਖ ਨੂੰ ਮਿਲ ਗਏ ਹੈ।
ਅਨਕ ਜਤਨ ਕਰ ਕਾਲ ਸੰਤਾਏ,
ਅਨਕ ਜਤਨ ਕਰ ਕਾਲ ਸੰਤਾਏ, ਕਹਿੰਦੇ ਅਨੇਕਾਂ ਯਤਨ ਮਨੁੱਖ ਕਰਦਾ, ਮੌਤ ਦਾ ਭੈ ਸਤਾਉਂਦਾ, ਪਰੇਸ਼ਾਨ ਕਰਦਾ, ਡਰਦਾ। ਮਨੁੱਖ ਦੇ ਅੰਦਰ ਮੌਤ ਦਾ ਭੈ ਹੈ ਨਾ, ਮੈਂ ਮਰ ਨਾ ਜਾਵਾਂ, ਮੈਂ ਟੁੱਟ ਨਾ ਜਾਵਾਂ, ਮੈਂ ਡਿੱਗ ਨਾ ਪਵਾਂ, ਮੈਂ ਖਤਮ ਨਾ ਹੋ ਜਾਂ, ਤਾਂ ਹਰ ਵਕਤ ਹਰ ਸਮੇਂ ਮਨੁੱਖ ਨੂੰ ਕਾਲ ਦਾ ਭੈ ਜਿਹੜਾ ਹੈ ਉਹ ਸਤਾਉਂਦਾ ਹੈ।
ਮਰਨ ਲਿਖਾਏ ਮੰਡਲ ਮਹਿਆਏ,
ਪਰ ਇੱਕ ਗੱਲ ਪੱਕੀ ਹੈ, ਮਰਨ ਲਿਖਾਏ ਮੰਡਲ ਮਹਿਆਏ, ਮਨੁੱਖ ਮੌਤ ਦਾ ਦਿਨ ਸਮਾਂ ਲਿਖਾ ਕੇ ਆਪਣੇ ਮਸਤਕ ਦੇ ਉੱਤੇ ਸੰਸਾਰ ਚ ਆਇਆ। ਜਦੋਂ ਸਮਾਂ ਆ ਗਿਆ ਨਾ ਸਾਧ ਸੰਗਤ ਜੀ, ਉਦੋਂ ਕਿਸੇ ਨੇ ਬਚਾਉਣਾ ਨਹੀਂ ਹੈ, ਤੇ ਜਿੰਨਾ ਚਿਰ ਉਹ ਸਮਾਂ ਨਹੀਂ ਆਇਆ ਕੋਈ ਮਾਰ ਨਹੀਂ ਸਕਦਾ। ਸਾਰੀ ਦੁਨੀਆਂ ਖਿਲਾਫ ਹੋ ਜੇ, ਜਿੰਨਾ ਚਿਰ ਸਮਾਂ ਨਹੀਂ ਹੈ ਕੋਈ ਮਾਰ ਨਹੀਂ ਸਕਦਾ, ਤੇ ਜਦੋਂ ਸਮਾਂ ਆ ਗਿਆ ਸਾਰੀ ਦੁਨੀਆਂ ਬਚਾਉਣ ਵਾਲੀ ਹੋ ਜੇ, ਕੋਈ ਬਚਾ ਨਹੀਂ ਸਕਦਾ ਹੈ। ਮਰਨ ਲਿਖਾਏ ਮੰਡਲ ਮਹਿਆਏ, ਮੌਤ ਦਾ ਸਮਾਂ ਸਥਾਨ ਲਿਖਾ ਕੇ ਅਸੀਂ ਇਸ ਜਗਤ ਵਿੱਚ ਆਏ ਹਾਂ।
ਜਨਮ ਪਦਾਰਥ ਦੁਬਦਾ ਖੋਵੈ,
ਜਨਮ ਜਿਹੜਾ ਨਾ ਜੀਵਨ, ਸਾਡੀ ਜਿਹੜੀ ਜ਼ਿੰਦਗੀ ਹੈ, ਇਹ ਵੀ ਪਦਾਰਥ ਹੈ, ਬੜਾ ਕੀਮਤੀ ਪਦਾਰਥ ਹੈ। ਇਹ ਜਿਵੇਂ ਚਾਰ ਪਦਾਰਥ ਮੰਨੇ ਜਾਂਦੇ ਹਨ, ਧਰਮ ਅਰਥ ਕਾਮ ਮੋਕਸ਼, ਉਹਨੇ ਜ਼ਿੰਦਗੀ ਵੀ ਇੱਕ ਪਦਾਰਥ ਹੈ, ਤੇ ਅਸੀਂ ਇਹ ਜ਼ਿੰਦਗੀ ਉੱਤੇ ਜਿਹੜਾ ਕੀਮਤੀ ਪਦਾਰਥ ਹੈ ਨਾ, ਇਹਨੂੰ ਦੁਬਦਾ ਚ ਗਵਾ ਰਹੇ ਹਾਂ, ਦੁਬਦਾ ਜੀ ਗਵਾ ਰਹੇ ਹਾਂ। ਇਸ ਕਰਕੇ ਦੁਬਦਾ ਤੋਂ ਬਚਣਾ ਚਾਹੀਦਾ ਜਿੰਨਾ ਬਚਿਆ ਜਾ ਸਕਦਾ, ਦੁਬਦਾ ਪਾਉਣ ਵਾਲੇ ਤੋਂ ਪਰਹੇਜ਼ਗਾਰੀ ਕਰਨੀ ਚਾਹੀਦੀ ਹੈ ਜਿੰਨੀ ਕੀਤੀ ਜਾ ਸਕਦੀ ਹੈ, ਚਾਹੇ ਕੋਈ ਵੀ ਹੈ, ਇੱਕ ਦੋ ਤਿੰਨ, ਚਾਹੇ ਕੋਈ ਵੀ ਹੈ ਜਿਹੜਾ ਦੁਬਦਾ ਪਾਉਂਦਾ, ਉਹਦੇ ਤੋਂ ਪਰਹੇਜ਼ਗਾਰੀ ਕਰੋ, ਉਹਦੇ ਤੋਂ ਬਚ ਕੇ, ਉਹਦੇ ਤੋਂ ਸੰਭਲ ਕੇ ਚੱਲੋ, ਕਿਉਂਕਿ ਮਹਾਰਾਜ ਕਹਿੰਦੇ ਜਨਮ ਪਦਾਰਥ ਦੁਬਦਾ ਖੋਵੈ, ਇਨਸਾਨ ਜ਼ਿੰਦਗੀ ਰੂਪੀ ਕੀਮਤੀ ਪਦਾਰਥ ਦੁਬਦਾ ਚ ਹੀ ਗਵਾ ਦਿੰਦਾ, ਸਾਰੀ ਜ਼ਿੰਦਗੀ ਦੁਬਦਾ ਚ ਹੀ ਪਿਆ ਰਹਿੰਦਾ ਹੈ। ਇਹ ਪਾਤਸ਼ਾਹ ਦੱਸਦੇ ਨੇ,
ਆਪ ਨਚੀਨ ਸੋ ਭ੍ਰਮ ਭ੍ਰਮ ਰੋਵੈ,
ਆਪ ਨਾ ਚੀਨਸ, ਆਪਣੇ ਆਪ ਨੂੰ ਨਹੀਂ ਪਹਿਚਾਣਦਾ, ਆਪਣੇ ਆਪ ਨੂੰ ਨਹੀਂ ਜਾਣਦਾ ਵੀ ਮੈਂ ਕੌਣ ਹੈ, ਦੂਜਿਆਂ ਚ ਮੋਕਸ ਕੱਢਦਾ, ਫਲਾਨਾ ਵੀ ਮਾੜਾ ਧਮਕਾ ਵੀ ਮਾੜਾ, ਫਲਾਨਾ ਵੀ ਮਾੜਾ ਧਮਕਾ ਵੀ ਮਾੜਾ, ਤੇ ਜੇ ਪੁੱਛੋ ਚੰਗਾ ਕੌਣ ਹੈ, ਕਹਿੰਦਾ ਮੈਂ ਹੀ ਚੰਗਾ, ਕਹਿੰਦਾ ਭਾਵੇਂ ਨਹੀਂ ਪਰ ਮੈਂ ਹੀ ਚੰਗਾ। ਇਹ ਹਾਲਤ ਹੈ ਮਨੁੱਖ ਦੀ, ਕਿ ਮਨੁੱਖ ਜਿਹੜਾ ਹੈ ਅੱਜ ਸਾਰੇ ਸੰਸਾਰ ਨੂੰ ਕਹਿੰਦਾ ਮਾੜਾ ਹੈ ਤੇ ਮੈਂ ਹਾਂ ਚੰਗਾ, ਇਹ ਮਨੁੱਖ ਦੀ ਪ੍ਰਵਿਰਤੀ ਹੈ। ਗੁਰੂ ਪਿਆਰਿਓ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਉਹ ਪੁਰਖਾ ਆਪਣੇ ਆਪ ਨੂੰ ਪਹਿਚਾਣ, ਆਪਣੇ ਆਪ ਨੂੰ ਜਾਣ। ਮਹਾਰਾਜ ਦੀ ਬਾਣੀ ਕੀ ਸਮਝਾਉਂਦੀ ਹੈ? ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਤੇ ਅਸੀਂ ਕੀ ਕਹਿੰਦੇ ਸਾਰਾ ਸੰਸਾਰ ਮਾੜਾ, ਚੰਗਾ ਕੇਵਲ ਮੈਂ, ਸੱਚਾ ਕੇਵਲ ਮੈਂ। ਆਪ ਨਾ ਚੀਨਸ, ਜਿਹੜੇ ਆਪਣੇ ਆਪ ਨੂੰ ਨਹੀਂ ਨਾ ਦੇਖਦੇ, ਆਪਣੇ ਆਪ ਨੂੰ ਨਹੀਂ ਨਾ ਪਹਿਚਾਣਦੇ, ਇੱਕ ਵਾਰੀ ਗੱਲ ਗਲਤ ਨਿਕਲ ਗਈ ਉਹਨੂੰ ਫਿਰ ਸਹੀ ਸਾਬਤ ਕਰਨ ਦੇ ਲਈ 100 ਗੱਲਾਂ ਗਲਤ ਕਰ ਜਾਂਦੇ। ਚਲੋ ਕਹਿ ਦੋ ਭਾਈ ਇੱਕ ਗੱਲ ਗਲਤ ਨਿਕਲ ਗਈ, ਭੁਲੇਖੇ ਨਾ ਨਿਕਲ ਗਈ, ਗੱਲ ਖਤਮ ਹੋ ਗਈ। ਪਰ ਮਨ 'ਚ ਖਿਆਲ ਆਉਂਦਾ ਵੀ ਜੇ ਮੈਂ ਹੁਣ ਕਹਿਤਾ ਵੀ ਇਹ ਗੱਲ ਜਿਹੜੀ ਹੈ ਇਹ ਗਲਤ ਹੈ, ਗਲਤ ਨਿਕਲ ਗਈ ਹੈ, ਤੇ ਫਿਰ ਸੰਸਾਰ ਨੇ ਕਹਿਣਾ ਇਹ ਤਾਂ ਗੱਲਾਂ ਹੀ ਗਲਤ ਕਰਦਾ, ਮੇਰੀ ਤਾਂ ਬਦਨਾਮੀ ਬਹੁਤ ਹੋ ਜੂ। ਇਸ ਕਰਕੇ ਇੱਕ ਗਲਤ ਗੱਲ ਨੂੰ ਫਿਰ ਸਾਬਤ ਕਰਨ ਵਾਸਤੇ 100 ਗਲਤ ਗੱਲਾਂ ਕਰ ਜਾਂਦਾ ਮਨੁੱਖ, ਫਿਰ 1000 ਗਲਤ ਗੱਲਾਂ ਕਰੀ ਜਾਂਦਾ, ਗਲਤ ਤੇ ਗਲਤ, ਗਲਤ ਤੇ ਗਲਤ ਕਰੀ ਜਾਂਦਾ। ਵੀ ਭਾਈ ਜਦੋਂ ਇੱਕ ਗੱਲ ਗਲਤ ਨਿਕਲੀ ਹੈ ਨਾ, ਉਦੋਂ ਸੰਗਤ ਨੂੰ ਕਹਿ ਦਿਓ ਵੀ ਸਾਧ ਸੰਗਤ ਜੀ ਇਹ ਭੁਲੇਖੇ ਨਾਲ ਨਿਕਲ ਗਈ, ਭਾਈ ਖਿਮਾ ਦੇ ਜਾ ਚੱਕ। ਪਰ ਜੇ ਅਸੀਂ ਕਹੀਏ ਕਿ ਨਹੀਂ ਹੁਣ ਅਸੀਂ ਕਹਿਣਾ ਨਹੀਂ, ਇਸੇ ਨੂੰ ਸੱਚ ਬਣਾਉਣਾ, ਤੇ ਫਿਰ ਗੁਰ ਪਿਆਰੀ ਦੁਬਿਧਾ ਖਤਮ ਨਹੀਂ ਹੋਣੀ। ਮਹਾਰਾਜ ਕਹਿੰਦੇ ਆਪ ਨਾ ਚੀਵਸ ਭ੍ਰਮ ਭ੍ਰਮ ਰੋਵੇ, ਆਪਣੇ ਆਪ ਨੂੰ ਪਹਿਚਾਣਦਾ ਨਹੀਂ, ਭਰਮ ਦੇ ਵਿੱਚ ਭੜਕ ਕੇ ਰੋਂਦਾ ਹੈ।
ਕਹਿਤੋ ਪੜਤੋ ਸੁਣਤੋ ਏਕ,
ਕਹਿਤੋ ਪੜਤੋ ਸੁਣਤੋ ਏਕ, ਜਿਹੜਾ ਇੱਕ ਅਕਾਲ ਪੁਰਖ ਦੀ ਸਿਫਤ ਸਲਾਹ ਨੂੰ ਕਹਿੰਦਾ ਹੈ, ਪੜ੍ਹਦਾ ਸੁਣਦਾ ਹੈ।
ਧੀਰਜ ਧਰਮ ਧਰਣੀ ਧਰ ਟੇਕ,
ਉਹਦੇ ਅੰਦਰ ਧੀਰਜਤਾ ਹੈ, ਉਹਦੇ ਅੰਦਰ ਧਰਮ ਹੈ, ਔਰ ਧਰਮੀ ਧਰ ਟੇਕ, ਧਰਣੀ ਧਰ ਦਾ ਮਤਲਬ ਹੈ ਧਰਤੀ ਦਾ ਆਸਰਾ, ਧਰਣੀ ਦਾ ਮਤਲਬ ਹੈ ਧਰਤੀ, ਤੇ ਧਰ ਦਾ ਮਤਲਬ ਹੈ ਸਹਾਰਾ, ਤੇ ਧਰਣੀ ਧਰ ਦਾ ਮਤਲਬ ਧਰਤੀ ਦਾ ਸਹਾਰਾ, ਤੇ ਧਰਤੀ ਦਾ ਸਹਾਰਾ ਕੌਣ ਹੈ? ਅਕਾਲ ਪੁਰਖ। ਕਹਿੰਦੇ ਉਹਦੇ ਮਨ 'ਚ ਅਕਾਲ ਪੁਰਖ ਤੇ ਭਰੋਸਾ ਹੁੰਦਾ, ਕਿਸੇ ਹੋਰ ਤੇ ਭਰੋਸਾ ਨਹੀਂ ਹੁੰਦਾ, ਜਿਹੜਾ ਇੱਕ ਪਰਮਾਤਮਾ ਦੀ ਸਿਫਤ ਸਲਾਹ ਨੂੰ ਪੜ੍ਹਦਾ, ਸੁਣਦਾ ਤੇ ਕੱਥਦਾ ਹੈ।
ਜਤ ਸਤ ਸੰਜਮ ਹਿਰਦੈ ਸਮਾਏ,
ਜਤ ਸਤ ਸੰਜਮ ਇਹ ਦੈਵੀ ਗੁਣ ਇਹਦੇ ਹਿਰਦੇ 'ਚ ਸਮਾਏ ਰਹਿੰਦੇ ਹੈ।
ਚੌਥੇ ਪਦ ਕਉ ਜੇ ਮਨ ਪਤੀਆਏ,
ਤਿੰਨ ਗੁਣ ਮਾਇਆ ਦੇ ਮੰਨੇ ਜਾਂਦੇ, ਰਜੋ ਤਮੋ ਤੇ ਸਤੋ, ਤੇ ਜਿਹੜਾ ਤਿੰਨਾਂ ਗੁਣਾਂ ਨੂੰ ਛੱਡ ਕੇ ਚੌਥੇ ਪਦ ਦੇ ਵਿੱਚ ਆਪਣਾ ਮਨ ਪਤੀਜ ਲੈਂਦਾ।
ਸਾਚੇ ਨਿਰਮਲ ਮੈਲ ਨਾ ਲੱਗਦਾ,
ਉਸ ਸੱਚੇ ਨਿਰਮਲ ਨੂੰ ਕਦੇ ਮੈਲ ਨਹੀਂ ਲੱਗਦੀ ਹੈ, ਉਹ ਮਨ ਦਾ ਸਾਫ਼ ਹੋ ਜਾਂਦਾ, ਉਹਨੂੰ ਕਦੇ ਮੈਲ ਨਹੀਂ ਲੱਗਦੀ।
ਗੁਰ ਕੈ ਸ਼ਬਦ ਭਰਮ ਭਉ ਭਾਗੈ,
ਗੁਰ ਕੈ ਸ਼ਬਦ ਭਰਮ ਭਉ ਭਾਗੈ, ਗੁਰੂ ਦੇ ਸ਼ਬਦ ਦੇ ਦੁਆਰਾ, ਗੁਰੂ ਦੇ ਸ਼ਬਦ ਨਾਲ ਜੁੜਿਆ ਭਰਮ ਵੀ ਭਜਦਾ, ਭਰ ਵੀ ਭੈ ਵੀ ਭਜਦਾ। ਗੁਰੂ ਦੇ ਸ਼ਬਦ ਨਾਲ ਜੁੜੀਏ ਸਾਧ ਸੰਗਤ ਜੀ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰ ਕੈ ਸ਼ਬਦ ਭਰਮ ਭਉ ਭਾਗੈ, ਭਾਗਾ ਦਾ ਮਤਲਬ ਭੱਜ ਜਾਂਦਾ, ਕੀ ਭੱਜ ਜਾਂਦਾ? ਭਰਮ ਭੱਜ ਜਾਂਦਾ, ਭਾਉ ਡਰ ਭੱਜ ਜਾਂਦਾ। ਕਾਹਦੇ ਨਾਲ ਭੱਜ ਜਾਂਦਾ? ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੇ ਨਾਲ ਜੁੜਿਆ, ਗੁਰੂ ਦੇ ਸ਼ਬਦ ਦੇ ਰਾਹੀਂ।
ਸੂਰਤ ਮੂਰਤ ਆਦਿ ਅਨੂਪ,
ਸੂਰਤ ਦਾ ਮੂਰਤ ਅਕਾਲ ਪੁਰਖ ਦੀ ਸੂਰਤ ਮੂਰਤ ਕਾਰਤ ਆਦਿ ਤੋਂ ਹੀ ਕਹਿੰਦੇ ਉਪਮਾ ਤੋਂ ਪਰੇ ਹੈ। ਅਨੂਪ ਦਾ ਅਰਥ ਲੈ ਉਪਮਾ ਤੋਂ ਪਰੇ, ਜਿਹਦੀ ਕਿਸੇ ਨਾਲ ਉਪਮਾ ਹੀ ਨਹੀਂ ਕੀਤੀ ਜਾ ਸਕਦੀ, ਕਿਸੇ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ ਜਿਹਦੀ। ਉਸ ਅਕਾਲ ਪੁਰਖ ਪਰਮਾਤਮਾ ਦੀ ਜਿਹੜੀ ਸੂਰਤ ਮੂਰਤ ਹੈ ਨਾ, ਉਹ ਆਦਿ ਤੋਂ ਹੀ ਉਪਮਾ ਤੋਂ ਪਰੇ ਹੈ।
ਨਾਨਕ ਜਾਚੈ ਸਾਚ ਸਰੂਪ,
ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਅਸੀਂ ਜਾਂਚਦੇ ਹਾਂ, ਮੰਗਦੇ ਹਾਂ ਸਾਚ ਸਰੂਪ, ਐਸੇ ਅਕਾਲ ਪੁਰਖ ਦੇ ਸੱਚੇ ਸਰੂਪ ਨੂੰ, ਕਿਤੇ ਐਸੇ ਸੱਚੇ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਦੀ ਲਖਤਾ ਹੋ ਜਾਏ, ਇਹ ਅਸੀਂ ਚਾਹੁੰਦੇ ਹਾਂ, ਇਹ ਅਸੀਂ ਮੰਗਦੇ ਹਾਂ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਪਾਵਨ ਸ਼ਬਦ ਵਿੱਚ ਸਾਧ ਸੰਗਤ ਜੀ ਸਾਨੂੰ ਸਮਝਾਇਆ ਹੈ, ਨਿਸ਼ਚਿਤ ਕੀਤਾ ਹੋਇਆ ਸਮਾਂ ਹੋ ਚੁੱਕਿਆ, ਇਸ ਕਰਕੇ ਇੱਥੇ ਸਮਾਪਤੀ ਕਰਦੇ ਹਾਂ। ਇੱਕ ਵਾਰੀ ਫਿਰ ਅੱਜ ਦੀਨ ਦੁਨੀਆਂ ਦੇ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੀ ਦੁਨੀਆਂ ਦੇ ਵਿੱਚ ਵਸਦੀਆਂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਬਹੁਤ 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 ਵਧਾਈਆਂ। ਆਓ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।
ਸੂਰਤ ਮੂਰਤ ਆ